Sharp, हर साइज से हर ब्रांड का टीवी विद द लोएस्ट प्राइसेस इन द टाउन सिर्फ ब्रैम्पटन टीवी एंड अप्लायंसेस पे. ब्रैम्पटन टीवी एंड अप्लायंसेस 801 बोवे ड्राइव वेस्ट ब्रैम्पटन या कॉल करो 905-450-2828 905-450-2828.
समोसा एंड स्वीट फैक्ट्री जिथे पाजी दिया सारी आइटमा $4.75 पर पाउंड तो शुरू ने बेसन बर्फी पिस्ता बर्फी रसगुल्ले गुलाब जामना $4.99 पर पाउंड तो आधे इन्ने सालां दे परोसे अते विश्वास कारण असी लेके आया कस्टमर्स एप्रिसिएशन सेल 2026 100% Canadian made, top quality sweets. On 10 locations to serve Cardinet. 2 in Brampton, 1850 Album Road, Etobicoke. Vadhere jankari le call karo 416-213-1115 416-213-1165.
ਜੇਕਰ ਤੁਹਾਡਾ ਲਾਇਸੈਂਸ 10 ਸਾਲ ਜਾਂ ਇਸ ਤੋਂ ਜ਼ਿਆਦਾ ਪੁਰਾਣਾ ਹੈ ਤੇ ਤੁਸੀਂ GTA ਦੇ ਵਿੱਚ ਰਹਿ ਰਹੇ ਹੋ ਫਿਰ ਵੀ ਤੁਸੀਂ ਵੱਧ ਇੰਸ਼ੋਰੈਂਸ ਭਰ ਰਹੇ ਹੋ ਤਾਂ ਅੱਜ ਹੀ ਜਸਕਰਨ ਸਿੰਘ ਕਾਲੋਂ ਹੋਰਾਂ ਨਾਲ ਸੰਪਰਕ ਕਰੋ ਇਹ ਆਟੋ ਹੋਮ ਟਰੈਵਲ ਲਾਈਫ ਅਤੇ ਹੈਲਥ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਨਾਲ ਡੀਲ ਕਰਦੇ ਨੇ ਕਮਰਸ਼ੀਅਲ ਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਵਧੀਆ ਰੇਟ ਲੈਣ ਵਾਸਤੇ ਜਸਕਰਨ ਸਿੰਘ ਕਾਲੋਂ ਤੁਸੀਂ GTA ਤੋਂ ਬਾਹਰ ਵੀ ਰਹਿ ਰਹੇ ਹੋ ਤਾਂ ਵੀ ਇਹਨਾਂ ਕੋਲ ਬਹੁਤ ਵਧੀਆ ਕੰਪਨੀਆਂ ਨੇ ਜਿਹੜੇ ਬੜੇ ਵਧੀਆ ਰੇਟ ਦੇ ਰਹੀਆਂ ਨੇ ਜਸਕਰਨ ਸਿੰਘ ਕਾਲੋਂ ਨਾਲ ਸੰਪਰਕ ਕਰੋ 905-903-6003 905-903-6003 ਜਸਕਰਨ ਸਿੰਘ ਕਾਲੋਂ
ਅਪਲਾਇੰਸ ਜੰਕਸ਼ਨ ਜੇ ਤੁਸੀਂ ਫ੍ਰਿਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮੌਂਟ ਰੋਡ ਯੂਨਿਟ 2C ਦੇ ਵਿੱਚ 905-450-0054 905-450-0054 ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਦੁਨੀਆ ਜਦ ਕਿਰਤੀ ਦਾ ਦਿਵਸ ਮਨਾਉਂਦੀ ਹੈ ਭੱਠੀ ਵਾਲੀ ਕਿਸਮ ਚਿੱਤੇ ਆਉਂਦੀ ਹੈ ਦੁਨੀਆ ਜਦ ਕਿਰਤੀ ਦਾ ਦਿਵਸ ਮਨਾਉਂਦੀ ਹੈ। ਭੱਠੀ ਵਾਲੀ ਕਿਸ ਨੂੰ ਚੇਤੇ ਆਉਂਦੀ ਹੈ? ਸ਼ਿਵ ਤਾਂ ਐਵੇਂ ਉਸ ਦੇ ਨਾਂ ਨੂੰ ਵਰਤ ਗਿਆ। ਭੁੱਖ ਚੰਬੇ ਦੀ ਡਾਲੀ ਕਦ ਖਵਾਉਂਦੀ ਹੈ ਕਿ ਇਧਰ ਬੱਚੇ ਤਰਸ ਰਹੇ ਨੇ ਰੋਟੀ ਨੂੰ, ਇਧਰ ਬੱਚੇ ਤਰਸ ਰਹੇ ਨੇ ਰੋਟੀ ਨੂੰ, ਉਧਰ ਪੌਣ ਫਰੇਬੀ ਕਵਿਤਾ ਗਾਉਂਦੀ ਹੈ ਕਿ ਮਾਰੂ ਥਲ ਨੇ ਜਲਦੀ ਖਾ ਜਾਣਾ ਇਸ ਨੂੰ, ਫੇਰ ਨਦੀ ਇਹ ਕਾਹਦਾ ਜਸ਼ਨ ਮਨਾਉਂਦੀ ਹੈ। ਸੱਚ ਪੁੱਛੋ ਤਾਂ ਦਿੰਦੀ ਹੈ ਸ਼ਹਿ ਨਫ਼ਰਤ ਨੂੰ, ਸੱਚ ਪੁੱਛੋ ਤਾਂ ਦਿੰਦੀ ਹੈ ਸ਼ਹਿ ਨਫ਼ਰਤ ਨੂੰ ਜਿਹੜੀ ਧਾਰਾ ਪਾਲਣਹਾਰ ਕਹਾਉਂਦੀ ਹੈ, ਜਿਹੜੀ ਧਾਰਾ ਪਾਲਣਹਾਰ ਕਹਾਉਂਦੀ ਹੈ। ਗੁਰਜਾਰ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਤੁਸੀਂ ਸਵੇਰ ਤੋਂ ਹੀ WTOR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਮਈ ਮਹੀਨੇ ਦੀ ਪਹਿਲੀ ਤਰੀਕ ਆ ਤੇ ਦਿਨ ਹੈਗਾ ਜੀ ਸ਼ੁੱਕਰਵਾਰ। 2:07 ਸਟੂਡੀਓ ਵਾਲੇ ਕੰਪਿਊਟਰ ਤੇ ਹੋਏ ਆ। ਬਾਹਰਲਾ ਤਾਪਮਾਨ 10 ਡਿਗਰੀ ਹੈ। ਕਦੇ ਬੱਦਲਵਾਈ ਹੋ ਜਾਂਦੀ ਹੈ, ਕਦੇ ਕਦੇ ਧੁੱਪ ਵੀ ਆ ਜਾਂਦੀ ਹੈ। ਬੱਦਲ ਤੇ ਸੂਰਜ ਆਪਸ ਵਿਚ ਲੁਕਣ ਮੀਚੀ ਖੇਡ ਰਹੇ ਨੇ। ਕੱਲ ਨੂੰ ਸ਼ਨਿਚਰਵਾਰ ਆ, 9 ਡਿਗਰੀ ਤਾਪਮਾਨ ਆ, 40% ਚਾਂਸਿਸ ਨੇ ਮੀਂਹ ਪੈਣ ਦੇ। ਐਤਵਾਰ ਨੂੰ 12 ਡਿਗਰੀ ਤਾਪਮਾਨ ਆ, ਬੱਦਲਵਾਈ ਰਹਿਣੀ ਆ। ਫਿਰ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਤਿੰਨੇ ਦਿਨ ਮੀਂਹ ਪੈਣਾ ਤੇ ਤਾਪਮਾਨ ਕ੍ਰਮਵਾਰ 17 ਡਿਗਰੀ, 16 ਡਿਗਰੀ ਤੇ 13 ਡਿਗਰੀ ਰਹੇਗਾ। ਵੀਰਵਾਰ ਸੋਕਾ 11 ਡਿਗਰੀ ਦੇ ਨਾਲ, ਸ਼ੁੱਕਰਵਾਰ ਨੂੰ ਫਿਰ 9 ਡਿਗਰੀ ਆ ਤੇ ਮੀਂਹ ਪੈਣਾ। ਫਿਰ ਅਗਲਾ ਸ਼ਨਿਚਰਵਾਰ ਤੇ ਐਤਵਾਰ ਦੋਨੇ ਦਿਨ ਵਧੀਆ ਲੱਗਣੇ। ਸ਼ਨਿਚਰਵਾਰ ਨੂੰ 10 ਡਿਗਰੀ ਤਾਪਮਾਨ ਆ ਤੇ ਐਤਵਾਰ ਨੂੰ ਤੇ 18 ਡਿਗਰੀ ਤਾਪਮਾਨ ਆ। 18 ਡਿਗਰੀ, ਕਿਆ ਬਾਤ ਹੈ। 416-627-1778 ਸਟੂਡੀਓ ਦਾ ਫੋਨ ਨੰਬਰ ਹੈ। ਅੱਜ ਸ਼ੁੱਕਰਵਾਰ ਆ, ਕੱਲ ਨੂੰ ਸ਼ਨਿਚਰਵਾਰ ਆ ਤੇ ਪਰਸੋਂ ਨੂੰ ਐਤਵਾਰ ਆ। ਤੇ ਐਤਵਾਰ ਨੂੰ ਨਗਰ ਕੀਰਤਨ ਆ ਜੀ, ਸ੍ਰੀ ਗੁਰੂ ਸਿੰਘ ਸਭਾ ਮੋਹਲਟਨ ਤੋਂ ਲੈ ਕੇ ਤੇ ਸਿੱਖ ਸਪਿਰਚੁਅਲ ਸੈਂਟਰ ਰੈਕਸਟੇਲ ਗੁਰਦਾਰ ਸਾਹਿਬ ਤੱਕ। ਐਤਕੀ ਰੂਟ ਥੋੜਾ ਚੇਂਜ ਹੋਇਆ, ਪਹਿਲਾਂ ਵਾਂਗੂ ਹੀ ਮੋਰਨਿੰਗ ਸਟਾਰ ਤੇ ਜਾਣਾ, ਫਿਰ ਡਾਰਸਲ ਤੇ, ਉਥੋਂ ਅੱਗੇ ਫਿੰਚ ਤੇ ਪੈਣਾ, ਫਿੰਚ ਤੋਂ ਸਿੱਧੇ ਆ ਕੇ ਤੇ ਵੁੱਡਬਾਈਨ ਡਾਊਨਸ ਬੁਲੇਵਾਰਡ, ਉਥੇ ਲੈਫਟ ਅੱਗੇ ਕੈਰੀਅਰ ਡਰਾਈਵ ਚ ਰਾਈਟ ਤੇ ਹਾਈਵੇ 27 ਵਾਲਾ ਲਾਈਟਾਂ ਟੱਪ ਕੇ ਤੇ ਨਾਲ ਹੀ ਸੱਜੇ ਪਾਸੇ 9 ਕੈਰੀਅਰ ਡਰਾਈਵ ਗੁਰਦੁਆਰਾ ਸਾਹਿਬ ਚ। ਅੱਜ ਪਹਿਲੀ ਤਰੀਕ ਆ ਮਈ ਦੀ, ਔਰ ਇਸ ਦਿਨ ਨੂੰ ਮਈ ਡੇ ਵਜੋਂ ਵੀ ਮਨਾਇਆ ਜਾਂਦਾ। ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਇਹ ਦਿਨ ਮਨਾਇਆ ਜਾਂਦਾ। ਚਾਪਾ ਦੇ ਮੜ ਜੇ ਪਿਛੋਕਰ ਤੇ ਥੋੜੀ ਜੀ ਚਾਤ ਪਾਉਣੀ ਹੋਵੇ ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਜਿਹੜਾ ਜੀ ਉਹਨੂੰ ਮਨਾਉਣ ਦੀ ਸ਼ੁਰੂਆਤ ਜਿਹੜੀ ਹੈ ਜੀ 1 ਮਈ 1886 ਤੋਂ ਹੋਈ ਮੰਨੀ ਜਾਂਦੀ ਹੈ। ਇਹ ਉਦੋਂ ਦੀ ਗੱਲ ਆ ਕਿ ਜਦੋਂ ਅਮਰੀਕਾ ਵਿਚ ਮਜ਼ਦੂਰ ਯੂਨੀਅਨ ਨੇ ਕੰਮ ਦਾ ਸਮਾਂ ਜਿਹੜਾ ਸੀਗਾ ਜੀ ਉਹ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਵਾਸਤੇ ਹੜਤਾਲ ਕੀਤੀ। ਇਸ ਹੜਤਾਲ ਦੇ ਦੌਰਾਨ ਸ਼ਿਕਾਗੋ ਦੀ ਤੂੜੀ ਮਾਰਕੀਟ, ਜਿਹਨੂੰ ਹੇਅਰ ਮਾਰਕੀਟ ਕਹਿੰਦੇ ਆ, ਤੇ ਜੇ ਆਪਾਂ ਪੰਜਾਬੀ ਚੋਲਥਾ ਕਰਨਾ ਹੋਵੇ ਇਹਨੂੰ ਤੂੜੀ ਮੰਡੀ ਕਹਿ ਲਾਂਗੇ, ਉਹਦੇ ਵਿਚ ਇਕ ਬੰਬ ਧਮਾਕਾ ਹੋਇਆ ਸੀ। ਇਹ ਬੰਬ ਕਿਹਨੇ ਸੁੱਟਿਆ ਇਹਦੇ ਬਾਰੇ ਕਹਿੰਦੇ ਹਾਲੇ ਤੱਕ ਕਿਸੇ ਨੂੰ ਕੋਈ ਪਤਾ ਨਹੀਂ। ਇਸ ਦੇ ਸਿੱਟੇ ਵਜੋਂ ਪੁਲਿਸ ਨੇ ਜਿਹੜਾ ਸੀ ਉਹ ਮਜ਼ਦੂਰਾਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ, ਜਿਹਦੇ ਵਿੱਚ 7 ਮਜ਼ਦੂਰ ਜਿਹੜੇ ਸਨ ਉਹ ਮਾਰ ਮੁਕਾਏ ਗਏ। ਭਰੋਸੇਯੋਗ ਗਵਾਹਾਂ ਨੇ ਇਹ ਤਸਦੀਕ ਕੀਤਾ ਸੀ ਕਿ ਜਿਹੜੀਆਂ ਪਿਸਟਲ ਦੀਆਂ ਗੋਲੀਆਂ ਸਨ ਉਹ ਸਾਰੀਆਂ ਦੀਆਂ ਸਾਰੀਆਂ ਉਸ ਗਲੀ ਦੇ ਵਿੱਚੋਂ ਆਈਆਂ ਜਿੱਥੇ ਪੁਲਿਸ ਖੜੀ ਸੀ। ਭੀੜ ਵੱਲੋਂ ਇੱਕ ਵੀ ਗੋਲੀ ਜਿਹੜੀ ਸੀ ਉਹ ਨਹੀਂ ਚਲਾਈ ਗਈ। ਇਸ ਤੋਂ ਵੀ ਅਗਲੀ ਗੱਲ ਕਿ ਮੁੱਢਲੀਆਂ ਅਖਬਾਰੀ ਰਿਪੋਰਟਾਂ ਦੇ ਵਿੱਚ ਵੀ ਭੀੜ ਵੱਲੋਂ ਗੋਲੀਬਾਰੀ ਨਾ ਕਰਨ ਦਾ ਜ਼ਿਕਰ ਹੋਇਆ ਸੀ। ਮੌਕੇ ਦੇ ਇੱਕ ਉਸ ਵੇਲੇ ਟੈਲੀਗ੍ਰਾਫ ਦਾ ਖੰਭਾ ਸੀ ਜਿਹੜਾ ਗੋਲੀਆਂ ਦੀਆਂ ਮੋਰੀਆਂ ਦੇ ਨਾਲ ਵਿੰਨਿਆ ਪਿਆ ਸੀ, ਜੋ ਸਾਰੀਆਂ ਦੀਆਂ ਸਾਰੀਆਂ ਪੁਲਿਸ ਵਾਲੇ ਪਾਸੇ ਤੋਂ ਆਈਆਂ ਸਨ। ਭਾਵੇਂ ਕਿ ਉਸ ਵੇਲੇ ਇਨ੍ਹਾਂ ਘਟਨਾਵਾਂ ਦਾ ਅਮਰੀਕਾ ਦੇ ਉੱਪਰ ਇਕਦਮ ਕੋਈ ਵੱਡਾ ਪ੍ਰਭਾਵ ਨਹੀਂ ਸੀ ਪਿਆ, ਪਰ ਕੁਝ ਸਮੇਂ ਬਾਅਦ ਅਮਰੀਕਾ ਦੇ ਵਿੱਚ 8 ਘੰਟੇ ਕੰਮ ਕਰਨ ਦਾ ਸਮਾਂ ਨਿਯਤ ਕਰ ਦਿੱਤਾ ਗਿਆ। ਸੋ ਬਾਅਦ ਦੇ ਵਿੱਚ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਵੀ ਜਿਹੜਾ ਕੰਮ ਕਰਨ ਦਾ ਸਮਾਂ ਜਿਹੜੀ ਇੱਕ ਸ਼ਿਫਟ ਆ ਉਸਨੂੰ 8 ਘੰਟੇ ਐਲਾਨਿਆ ਗਿਆ ਜਾਂ ਫਿਰ ਬਣਾ ਦਿੱਤਾ ਗਿਆ। ਹੁਣ ਵੀ ਬਹੁਤੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਨਿਜ਼ਾਮ ਚੱਲਦਾ, 8 ਘੰਟੇ ਤੋਂ ਵੱਧ ਕੰਮ ਕਰਨ ਵਾਲਿਆਂ ਨੂੰ ਜਿਹੜਾ ਜੀ ਉਹ ਓਵਰ ਟਾਈਮ ਵੱਧ ਉਜਰਤ ਜਾਂ ਫਿਰ ਵੱਧ ਮਜ਼ਦੂਰੀ ਜਿਹੜੀ ਹੈ ਜੀ ਉਹ ਦੇਣੀ ਪੈਂਦੀ ਹੈ। ਪਰ ਇਸ ਯੁੱਗ ਦੇ ਵਿੱਚ ਵੀ ਉਹਨਾਂ ਲੋਕਾਂ ਦੀ ਘਾਟ ਨਹੀਂ ਜਿਹੜੇ ਕਿ ਇਹੋ ਜਿਹੇ ਮੁਲਕਾਂ ਦੇ ਵਿੱਚ ਮਿਨੀਮਮ ਵੇਜ ਹੋਣ ਦੇ ਬਾਵਜੂਦ ਵੀ ਘੱਟ ਪੈਸਿਆਂ ਦੇ ਉੱਪਰ ਮਜ਼ਦੂਰਾਂ ਤੋਂ ਕੰਮ ਕਰਵਾਉਂਦੇ ਨੇ, 8 ਘੰਟਿਆਂ ਤੋਂ ਕਿਤੇ ਵੱਧ ਕੰਮ ਕਰਵਾਉਂਦੇ ਨੇ, ਜਿਹਦਾ ਕਹਿ ਲਓ ਕਿ ਉਹਨਾਂ ਨੂੰ ਉਹ ਉਜਰਤ ਨਹੀਂ ਮਿਲਦੀ ਜੋ ਕਾਨੂੰਨੀ ਤੌਰ ਤੇ ਮਿਲਣੀ ਚਾਹੀਦੀ ਹੈ। ਫਿਰ ਵੀ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹ ਸਾਰੇ ਹੀ ਜਿਹੜੇ ਕਿਰਤੀ ਜਿਹੜੇ ਵੱਖਰੇ ਵੱਖਰੇ ਸਮੇਂ ਆਪਣੇ ਹੱਕਾਂ ਦੀ ਰਾਖੀ ਵਾਸਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਸੋ ਉਹਨਾਂ ਦੀਆਂ ਕੁਰਬਾਨੀਆਂ ਨੂੰ ਆਪਾਂ ਅੱਜ ਦੇ ਦਿਨ ਯਾਦ ਕਰਦੇ ਹਾਂ। ਤੇ ਇਹੋ ਜਿਹੇ ਮੌਕੇ ਦੇ ਉੱਪਰ ਜੇ ਆਪਾਂ ਸੰਤ ਰਾਮ ਉਦਾਸੀ ਹੋਰਾਂ ਦਾ ਜਿਹੜਾ ਗੀਤ ਹੈ ਕਿ ਤੂੰ ਮਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ ਨਾ ਸੁਣੀਏ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਹਿ ਲਓ ਕਿ ਇਸ ਦਿਨ ਦਾ ਜ਼ਿਕਰ ਜਿਹੜਾ ਉਹ ਥੋੜਾ ਜਿਹਾ ਅਧੂਰਾ ਰਹਿਣਾ। ਆਓ ਆਪਾਂ ਸੁਣਦੇ ਹਾਂ ਬਾਕੀ ਦੀਆਂ ਗੱਲਾਂ ਬਾਅਦ ਚ ਕਰਦੇ ਹਾਂ।
ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਂ ਧਰਤੀ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਹਾਏ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਮਾਂ ਧਰਤੀ ਤੇਰੀ ਗੋਦ ਨੂੰ ਓ ਮਾਂ ਧਰਤੀ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਹਾਏ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਜਿੱਥੇ ਮਿਲਣੇ ਅੰਗੂਠੇ ਤੰਗੀਆਂ ਨੂੰ ਚੰਦ ਤਰੇੜੇ ਤੂੰ ਮਗਦਾ ਰਹੀ ਵੇ ਸੂਰਜਾਂ ਕਮੀਆਂ ਦੇ ਵੇੜੇ ਹੈ ਮਗਦਾ ਰਹੀ ਵੇ ਸੂਰਜਾਂ ਕਮੀਆਂ ਦੇ ਵੇੜੇ
ਓਕੇ ਫਿਰ ਸਵਾਗਤ ਦੋਸਤੋ ਸੋ ਇਸ ਵੇਲੇ ਮੇਰੇ ਨਾਲ ਮਨਜੀਤ ਸਿੰਘ ਹੋਰੀ ਨੇ ਅਪਲਾਇੰਸ ਜੰਕਸ਼ਨ ਤੋਂ ਉਹਨਾਂ ਦਾ ਸੁਨੇਹਾ ਲੈ ਕੇ ਤੇ ਅੱਜ ਤੁਹਾਨੂੰ ਇੱਕ ਖਾਸ ਮਹਿਮਾਨ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ ਤੇ ਮੈਨੂੰ ਲੱਗਦਾ ਸਾਰਾ ਪ੍ਰੋਗਰਾਮ ਜਿਹੜਾ ਅਸੀਂ ਇਸੇ ਢੰਗ ਦੇ ਨਾਲ ਗੱਲਬਾਤ ਕਰਦੇ ਰਹੇ ਮਨਜੀਤ ਸਿੰਘ ਜੀ ਇਹਨਾਂ ਨੂੰ ਸਵਾਗਤ ਹੈ
ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਕਲਾਇੰਟ ਸੈਂਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 $1499 ਚ ਇਸ ਵੀਕਐਂਡ ਤੁਸੀਂ ਅਪਲਾਈਸੈਂਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ ਆਪਣੇ ਘਰ ਦੇ ਲਈ ਬਿਲਟ ਇਨ ਅਪਲਾਈਸੈਂਸ ਦੇ ਵਿੱਚ ਸੋ ਬਿਲਟ ਇਨ ਅਪਲਾਈਸੈਂਸ ਦੇ ਵਿੱਚ ਪੂਰੇ ਦਾ ਪੂਰਾ ਬਿਲਟ ਇਨ ਅਪਲਾਈਸੈਂਸ ਦਾ ਕੋਂਬੋ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਬਿਲਟ ਇਨ ਫ੍ਰਿਜ 36 ਇੰਚ ਦਾ ਬਿਲਟ ਇਨ ਕੁੱਕਟਾਪ 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ ਤੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13,000 ਦੀ ਵੈਲਿਊ ਦਾ ਪੂਰਾ ਬਿਲਟ ਇਨ ਅਪਲਾਈਸੈਂਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕਐਂਡ ਤੁਸੀਂ ਅਪਲਾਈਸ ਸੈਕਸ਼ਨ ਤੇ ਲਗਾ ਸਕਦੇ ਆ ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਬੇਸਮੈਂਟ ਨਵੀਂ ਬਣਾ ਰਹੇ ਨੇ ਬੇਸਮੈਂਟ ਲਈ 4 ਦੇ 4 ਅਪਲਾਈਸੈਂਸ ਦਾ ਬੰਡਲ ਹੈ ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟਾਪ ਮਾਊਂਟ ਫ੍ਰਿਜ ਸਟੇਨਲੈਸ ਸਟੀਲ ਦਾ ਸਮੂਥ ਟਾਪ ਸਟੋਵ ਵਿਦ ਵਾਸ਼ਰ ਤੇ ਡਰਾਇਰ $3,500 ਦੀ ਪ੍ਰਾਈਸ ਤੋਂ ਘਟਾ ਕੇ $2499 $2499 ਚ ਬੇਸਮੈਂਟ ਲਈ ਫ੍ਰਿਜ ਸਟੋਵ ਵਾਸ਼ਰ ਤੇ ਡਰਾਇਰ ਦਾ ਸੈੱਟ ਤੁਸੀਂ ਲਗਾ ਸਕਦੇ ਆ 6 ਮਹੀਨਿਆਂ ਚ ਪੇਮੈਂਟ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਆ ਬ੍ਰੈਂਪਟਨ ਵੈਸਟ ਮਿਸੀ ਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦਾ ਟਾਈਮ ਭਾਜੀ
ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਮੈਂ ਕਟਾਰੀਆ ਟੂਰ ਐਂਡ ਟਰੈਵਲ ਤੋਂ ਹੁਣੇ ਨਾਲ ਲੈਣਾ ਚਾਹੁੰਦਾ ਸੀ ਪਰ ਉਹ ਹਾਲੇ ਬਿਜ਼ੀ ਨੇ ਥੋੜਾ ਬਾਅਦ ਚ ਗੱਲਬਾਤ ਕਰਦੇ ਆ 416-620-1778 ਸਟੂਡੀਓ ਦਾ ਫੋਨ ਨੰਬਰ ਹੈ ਜੇ ਤੁਸੀਂ ਕੋਈ ਗੱਲਬਾਤ ਸਟੂਡੀਓ ਕਰਨੀ ਹੈ ਤੇ ਅੱਜ ਆਪਣੇ ਨਾਲ ਵਿਸ਼ੇਸ਼ ਤੌਰ ਦੇ ਉੱਪਰ ਮਹਿਮਾਨ ਪਹੁੰਚੇ ਨੇ ਜੀ ਪਾਕਿਸਤਾਨ ਤੋਂ ਜਦੋਂ ਅਸੀਂ 2020 ਦੇ ਵਿੱਚ ਗਏ ਹਾਂ ਉਦੋਂ ਬੜੀ ਨਿੱਘੀ ਮੁਲਾਕਾਤ ਜਿਹੜੀ ਸੀ ਉਹ ਇਹਨਾਂ ਨਾਲ ਹੋਈ ਸੀ ਔਰ ਜਿਵੇਂ ਆਪਾਂ ਅਨਾਊਂਸ ਕਰਦੇ ਆ ਰਹੇ ਹਾਂ ਕਿ ਇਸ ਐਤਵਾਰ ਨੂੰ ਸ੍ਰੀ ਗੁਰੂ ਸਿੰਘ ਸਭਾ ਮਾਰਟਨ ਗੁਰਦੁਆਰਾ ਸਾਹਿਬ ਤੋਂ ਲੈ ਕੇ ਤੇ ਸਿੱਖ ਸਪਿਰਚੁਅਲ ਸੈਂਟਰ ਰੈਕਸਟੇਲ ਤੱਕ ਨਗਰ ਕੀਰਤਨ ਸਜਾਏ ਜਾ ਰਹੇ ਨੇ ਔਰ ਇਸ ਨਗਰ ਕੀਰਤਨ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਭਾਗ ਲੈਣਗੇ ਸਰਦਾਰ ਮਹਿੰਦਰਪਾਲ ਸਿੰਘ ਜੀ ਨਨਕਾਣਾ ਸਾਹਿਬ ਤੋਂ ਨੇ ਤੇ ਪਹਿਲੇ ਜਿਹੜੇ ਉਹ ਸਿੱਖ ਮੈਂਬਰ ਪਾਰਲੀਮੈਂਟ ਚੁਣੇ ਜਾਣ ਦਾ ਜਿਹੜਾ ਸੀਗਾ ਜੀ ਉਹ ਮਾਣ ਇਹਨਾਂ ਨੂੰ ਪ੍ਰਾਪਤ ਹੋਇਆ ਔਰ ਸਾਬਕਾ ਜਿਹੜੀ ਹੈ ਜੀ ਸਪੋਕਸਪਰਸਨ ਨੇ ਕਰਤਾਰਪੁਰ ਕੋਰੀਡੋਰ ਦੇ ਜਦੋਂ ਕਰਤਾਰਪੁਰ ਵਾਲਾ ਲਾਂਘਾ ਖੁੱਲਿਆ ਉਹਨਾਂ ਦੇ ਵਿੱਚ ਇਹਨਾਂ ਦਾ ਇੱਕ ਬੜਾ ਵੱਡਾ ਸਹਿਯੋਗ ਉਸ ਸਬੰਧ ਦੇ ਵਿੱਚ ਵੀ ਰਿਹਾ ਔਰ ਜਿਹੜੀ ਖਾਸ ਕਰਕੇ ਜਿਹੜੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਜਾਂ ਫਿਰ ਜਿਹੜੇ ਬਾਕੀ ਦੇ ਹੋਰ ਗੁਰੂਧਾਮ ਪਾਕਿਸਤਾਨ ਦੇ ਵਿੱਚ ਸਥਿਤ ਨੇ ਉਹਨਾਂ ਦੀ ਸਾਂਭ ਸੰਭਾਲ ਤੋਂ ਲੈ ਕੇ ਤੇ ਬਾਕੀ ਸਾਰੇ ਜਿਹੜੇ ਇੰਤਜ਼ਾਮੀਆਂ ਕਰਨੇ ਹੁੰਦੇ ਨੇ ਉਹ ਸਾਰੇ ਕਾਸੇ ਦੇ ਵਿੱਚ ਇਹ ਬੜਾ ਕਹਿ ਲਓ ਕਿ ਮੋਹਰੀ ਰੋਲ ਅਦਾ ਕਰਦੇ ਨੇ ਔਰ ਸਾਡੀ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਜਦੋਂ ਪਾਕਿਸਤਾਨ ਮਿਲੇ ਸੀ ਉਸ ਤੋਂ ਬਾਅਦ ਅੱਜ ਅਸੀਂ 770 ਦੇ ਸਟੂਡੀਓ ਦੇ ਵਿੱਚ ਸਾਨੂੰ ਗੱਲ ਕਰਨ ਦਾ ਮੌਕਾ ਮਿਲ ਰਿਹਾ ਔਰ ਇਸ ਵੇਲੇ ਜਿਹੜੇ ਦਰਸ਼ਕ ਈ ਆਵਾਜ਼ ਦੇਖ ਰਹੇ ਨੇ ਉਹਨਾਂ ਦੇ ਜ਼ਰੀਏ ਘਰ ਬੈਠੇ ਟੈਲੀਵਿਜ਼ਨ ਦੇ ਜ਼ਰੀਏ ਸਾਨੂੰ ਇੱਕ ਦੂਜੇ ਨਾਲ ਮੁਖਾਤਬ ਹੋਣ ਦਾ ਮੌਕਾ ਮਿਲ ਰਿਹਾ ਸਵਾਗਤ ਹੈ ਕੀ ਹਾਲ ਚਾਲ
ਬਹੁਤ ਬਹੁਤ ਧੰਨਵਾਦ ਜੀ ਰਾਣਾ ਸਾਹਿਬ ਬੜੀ ਖੁਸ਼ੀ ਹੋਈ ਮੈਨੂੰ ਤੁਹਾਡੇ ਕੋਲ ਇੱਥੇ ਪ੍ਰੋਗਰਾਮ ਚ ਆ ਕੇ ਔਰ ਆਪਾਂ ਲਾਸਟ ਟਾਈਮ ਮਿਲੇ ਸਾਂ ਪਾਕਿਸਤਾਨ ਚ ਜਦੋਂ ਕਰਤਾਰਪੁਰ ਕੋਰੀਡੋਰ ਦੀ ਸੇਵਾ ਹੋ ਰਹੀ ਸੀ ਤੇ ਉਸ ਵੇਲੇ ਤੁਸੀਂ ਜੋ ਸਾਡਾ ਅਲਹਮਰਾ ਹਾਲ ਹੈ ਉੱਥੇ ਸਾਡੇ ਜੋ ਮਨਿਸਟਰ ਸਨ ਫਿਆਜ਼ ਹੁਸੈਨ ਚੌਹਾਨ ਉਨ੍ਹਾਂ ਕੋਲ ਸਾਰਿਆਂ ਦੀ ਸਾਡੀ ਇਕੱਠੀ ਮੀਟਿੰਗ ਹੋ ਰਹੀ ਸੀ ਔਰ ਉੱਥੇ ਸਾਡੀ ਪਹਿਲੀ ਔਰ ਪਿਛਲੀ ਮੁਲਾਕਾਤ ਸਾਡੀ ਉੱਥੇ ਹੋਈ ਤੇ ਅੱਜ ਦੂਜੀ ਮਤਲਬ ਪਹਿਲੇ ਤੁਸੀਂ ਸਾਡੇ ਕੋਲ ਆਏ ਸੀ ਹੁਣ ਮੈਂ ਤੁਹਾਡੇ ਕੋਲ ਆ ਗਿਆ
ਚੌਹਾਨ ਸਾਹਿਬ ਦੀ ਚਾਹ ਹਾਲੇ ਤੱਕ ਯਾਦ ਆ
ਹਾਂਜੀ ਉਹ
ਪਰ ਬਾਅਦ ਦੇ ਵਿਚ ਤੁਸੀਂ ਤੇ ਪੀਟੀਆਈ ਦੇ ਨਾਲ ਹੀ ਸੋ
ਜੀ ਮੈਂ ਹਜੇ ਤੱਕ ਵੀ ਹੈਗਾ ਉਹ ਛੱਡ ਗਏ ਉਹਨਾਂ ਦੀ ਚਾਹ ਢਿੱਲੀ ਹੋ ਗਈ ਉਹ ਹਾਲਾਂਕਿ ਉਹਨਾਂ ਨੇ ਜਿਹੋ ਜਿਹੀ ਚਾਹ ਪਿਲਾਈ ਸੀ ਸਾਨੂੰ ਖੁਦ ਬਣਾ ਕੇ ਕਿਉਂਕਿ ਉਹ ਗੁੱਜਰ ਪਰਿਵਾਰ ਤੋਂ ਨੇ ਸਾਡੇ ਪਾਕਿਸਤਾਨ ਚ ਜਿਹੜਾ ਗੁੱਜਰ ਪਰਿਵਾਰ ਹੈ ਉਹ ਮੱਝਾਂ ਤੇ ਦੁੱਧ ਦੇ ਕੰਮ ਜ਼ਿਆਦਾ ਫੇਮਸ ਏ ਤੇ ਉਹ ਫਿਰ ਇਸ ਕਰਕੇ ਉਨ੍ਹਾਂ ਨੇ ਬੜਾ ਇੱਕ ਉਹ ਕੀਤਾ ਕਿ ਮੈਂ ਜਿਹੜਾ ਚਾਹ ਆਪਣੇ ਹੱਥ ਦੀ ਬਣਾਵਾਂਗਾ ਔਰ ਸਭ ਨੂੰ ਪਿਲਾਵਾਂਗਾ ਔਰ ਉਨ੍ਹਾਂ ਨੇ ਪਿਲਾਈ ਔਰ ਦੇਖੋ ਉਸ ਵੇਲੇ 15-20 ਗੈਸਟ ਸੀ ਉਨ੍ਹਾਂ ਨੇ ਸਭ ਦੀ ਚਾਹ ਤਿਆਰ ਕੀਤੀ ਦੈਟ ਉਹ ਵਾਈਬ ਸੀ ਕੁਛ ਡਿਫਰੈਂਟ ਸਨ ਚਲੋ ਪਾਰਟੀ ਦੇ ਇਖਤਲਾਫਾਤ ਅਲੱਗ ਜਗ੍ਹਾ ਲੇਕਿਨ ਉਨ੍ਹਾਂ ਨੇ ਸੰਗਤਾਂ ਦੀ ਸੇਵਾ
ਕੀ ਹਾਲਾਤ ਨੇ ਹੁਣ ਪੀਟੀਆਈ ਦੇ
ਪੀਟੀਆਈ ਦੇ ਹਾਲਾਤ ਤੇ ਸਾਰੀ ਦੁਨੀਆਂ ਦੇ ਸਾਹਮਣੇ ਨੇ ਕਿ ਪਾਕਿਸਤਾਨ ਦੇ ਵਿਚ ਪੀਟੀਆਈ ਤੇ ਔਰ ਇਮਰਾਨ ਖਾਨ ਤੇ ਬਹੁਤ ਜ਼ੁਲਮ ਹੋ ਰਿਹਾ ਮਤਲਬ ਉਹ ਜਿਹੜਾ ਕਹਿ ਲੈ ਕਿ ਉਹ ਹਿਊਮੈਨਿਟੀ ਦੇ ਖਿਲਾਫ ਠੀਕ ਹੈ ਕਿ ਅਗਰ ਅਸੀਂ ਦੇਖੀਏ ਕਿ ਹਿਊਮਨ ਵਾਇਲੇਸ਼ਨਸ ਹੋ ਰਹੀਆਂ ਨੇ ਔਰ ਜ਼ੁਲਮ ਹੋ ਰਿਹਾ ਜ਼ਿਆਦਤੀ ਹੋ ਰਹੀ ਹੈ ਲੇਕਿਨ ਸਾਡਾ ਜਿਹੜਾ ਦੁਨੀਆਂ ਦਾ ਨਿਜ਼ਾਮ ਹੈ ਉਹ ਪਾਵਰ ਕੋਰੀਡੋਰ ਨੂੰ ਵੇਖਦਾ ਹੈ ਜਿੱਥੇ ਪਾਵਰ ਹੈ ਉੱਥੇ ਵੇਖਦੀ ਏ ਜਦੋਂ ਕਿਸੇ ਨੂੰ ਦੱਬਣਾ ਹੋਵੇ ਤੇ ਉਹ ਭਾਵੇਂ ਹੱਕ ਤੇ ਨਹੀਂ ਹੋਣ ਉਹਨਾਂ ਨੂੰ ਦੱਬ ਦਿੰਦੇ ਆ ਤੇ ਜਦੋਂ ਕਿਸੇ ਕੋਲੋਂ ਫਾਇਦਾ ਲੈਣਾ ਹੋਵੇ ਤੇ ਉਹ ਜ਼ੁਲਮ ਦਾ ਵੀ ਸਾਥ ਦੇ ਕੇ ਜਿਹੜਾ ਫਾਇਦਾ ਚੁੱਕ ਲੈਂਦੇ ਆ ਤੇ ਉਹ ਇੰਟਰਨੈਸ਼ਨਲ ਪਾਵਰ ਦੀ ਗੇਮ ਏ ਔਰ ਇਹਦੇ ਪਿੱਛੇ ਸਿਰਫ ਇੰਟਰਨੈਸ਼ਨਲ ਪਾਵਰ ਹੀ ਨਹੀਂ ਮੈਂ ਬਲਕਿ ਵਰਡ ਅਗਰ ਯੂਜ਼ ਕਰਾਂ ਕਰਾਂ ਕਿ ਡੀਪ ਸਟੇਟ ਜਿਹੜੀ ਨੇ ਉਨ੍ਹਾਂ ਦਾ ਵੀ ਬੜਾ ਵਿਚ ਰੋਲ ਏ ਤੇ ਚਲੋ ਬਾਬੇ ਦੀ ਕਿਰਪਾ ਦੇ ਨਾਲ ਜਿਹੜੀ ਏ ਥੋੜੇ ਜਿਹੇ ਚਿਰ ਦੇ ਵਿਚ ਬਹੁਤ ਸਾਰੀਆਂ ਗੱਲਾਂ ਦੀ ਸਮਝ ਆ ਗਈ ਸਿਆਸਤ ਦੇ ਵਿਚ ਕੀ ਹੁੰਦਾ ਚਲੋ ਪਰਮਾਤਮਾ ਅੱਗੇ ਵੀ ਇੰਜ ਮੌਕਾ ਦੇ ਕੇ ਰੱਖੇ ਕਿ ਅਸੀਂ ਕੋਸ਼ਿਸ਼ ਕਰਦੇ ਰਹੀਏ ਕਿ ਸੰਗਤਾਂ ਦੀ ਸੇਵਾ ਕਰਨ ਦੀ ਆਪਣੀ ਜੋ ਸੜਕ ਹੋ ਸਕੇ ਤੇ ਇਸ ਕਰਕੇ ਪੀਟੀਆਈ ਦੇ ਹਾਲਾਤ ਜਿਹੜੇ ਨੇ ਉਹ ਤੇ ਮਤਲਬ ਅਗਰ ਪੋਲੀਟੀਕਲ ਵਾਈਜ਼ ਦੇਖਿਆ ਜਾਵੇ ਤੇ ਇਹਨੇ ਚੰਗੇ ਤੇ ਨਹੀਂ ਹੈ ਲੇਕਿਨ ਆਵਾਮ ਪੀਟੀਆਈ ਦੇ ਨਾਲ ਬਹੁਤ ਰੱਜ ਕੇ ਖੜੀ ਹੈ ਇਹ ਪੂਰੀ ਦੁਨੀਆਂ ਨੂੰ ਪਤਾ ਇਸ ਗੱਲ ਦਾ ਚਲੋ ਅਸੀਂ ਵੀ ਖਾਨ ਦੇ ਨਾਲ ਖੜੇ ਹਾਂ ਪਰ ਮੈਂ ਖਾਨ ਦੇ ਨਾਲ ਕਿਉਂ ਖੜਾ ਇਹ ਗੱਲ ਮੈਂ ਜ਼ਰੂਰ ਆਪਣੀ ਸੰਗਤਾਂ ਨੂੰ ਦੱਸਦਾ ਜਾਵਾਂਗਾ ਕਿਉਂਕਿ ਕਰਤਾਰਪੁਰ ਕੋਰੀਡੋਰ ਮੇਰੇ ਸਾਹਮਣੇ ਹੋਇਆ ਚਲੋ ਬਾਬਾ ਜੀ ਨੇ ਸੇਵਾ ਇਮਰਾਨ ਖਾਨ ਨੂੰ ਬਖਸ਼ ਦਿੱਤੀ ਤੇ ਸਿੱਧੂ ਨੇ ਵੀ ਆਪਣਾ ਰੋਲ ਵਿਚ ਪਲੇ ਕਰਤਾ ਕਿਉਂਕਿ ਤੁਹਾਡਾ ਵੀ ਤੁਸੀਂ ਸਿੱਧੂ ਹੋ ਤਾਂ ਮੈਂ ਫਿਰ ਉਹ ਕ੍ਰੈਡਿਟ ਜ਼ਰੂਰ ਸਿੱਧੂਆਂ ਨੂੰ ਦਾਂਗਾ ਪਰ ਹੈ ਵੀ ਆ ਦੇਖੋ ਉਹ ਵੀ ਮੈਂ ਛੋਟੀ ਜਿਹੀ ਗੱਲ ਕਿ ਸਿੱਧੂਆਂ ਨਵਜੋਤ ਸਿੱਧੂ ਨਾਲ ਸੰਗਤਾਂ ਦੇ ਬਹੁਤ ਸਾਰੇ ਇਖਤਲਾਫਾਤ ਨੇ ਮੈਂ ਉਸ ਚੀਜ਼ ਨੂੰ ਮੈਂ ਸੰਗਤ ਦੇ ਨਾਲ ਖੜਾ ਉਸ ਪੁਆਇੰਟ ਤੇ ਮੈਂ ਸੰਗਤ ਦੇ ਨਾਲ ਖੜਾ ਪਰ ਕਰਤਾਰਪੁਰ ਕੋਰੀਡੋਰ ਦਾ ਖਾਨ ਸਾਹਿਬ ਦੇ ਕੰਨ ਚ ਗੱਲ ਪਾਉਣਾ ਦੈਟ ਵਾਜ ਦੀ ਨਵਜੋਤ ਸਿੱਧੂ ਨਵਜੋਤ ਸਿੱਧੂ ਤੋਂ ਸਿਵਾ ਮੈਂ ਸਿਰਫ ਰੱਬ ਨੂੰ ਕ੍ਰੈਡਿਟ ਦੇ ਸਕਦਾ
ਜੀ
ਹੋਰ ਕਿਸੇ ਨੂੰ ਨਹੀਂ ਦੇ ਸਕਦਾ
ਕੀ ਬਾਤ
ਇਹ 100% 100 ਇਖਤਲਾਫਾਤ ਮੇਰੇ ਨਵਜੋਤ ਸਿੱਧੂ ਨਾਲ ਹੋਣਗੇ ਅੱਜ ਵੀ ਹੋਣਗੇ ਪਿੱਛੇ ਵੀ ਰਹੇ ਹੋਣਗੇ ਲੇਕਿਨ ਮੈਨੂੰ ਇੱਕ ਬਾਬੇ ਨੇ ਇੱਕ ਬੜੀ ਮੇਰੇ ਤੇ ਕਿਰਪਾ ਕੀਤੀ ਕਿ ਮੈਂ ਜੋ ਚੰਗਾ ਕੰਮ ਕਰਦਾ ਹੈ ਨਾ ਮੈਂ ਓਨਰਸ਼ਿਪ ਨੂੰ ਜ਼ਰੂਰ ਦੇਣਾ ਦੈਟ ਇਜ਼ ਉਸ ਰੱਬ ਤੋਂ ਸਵਾ ਨਵਜੋਤ ਸਿੱਧੂ ਦੀ ਓਨਰਸ਼ਿਪ ਏ ਇਸਦਾ ਇਨੀਸ਼ੀਏਟਿਵ ਲੈਣ ਵਾਸਤੇ ਤੇ ਸੇਵਾ ਕਰਨ ਦੀ ਜੋ ਹੈ ਉਹ ਰੱਬ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਇਮਰਾਨ ਖਾਨ ਦਾ ਹੋਰ ਕਿਸੇ ਦਾ ਨਹੀਂ
ਘੱਟ ਗਿਣਤੀਆਂ ਦੇ ਕੀ ਹਾਲਾਤ ਨੇ ਪਾਕਿਸਤਾਨ ਦੇ
ਘੱਟ ਗਿਣਤੀਆਂ ਦੇ ਵੀ ਹਾਲਾਤ ਪਹਿਲੇ ਨਾਲੋਂ ਤੇ ਬਹੁਤ ਬਿਹਤਰ ਨੇ ਉਹ ਗੱਲ ਇੱਕ ਹੋਰ ਚੀਜ਼ ਏ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਵਾਂ ਪਾਕਿਸਤਾਨ ਦੇ ਵਿਚ 47 ਤੋਂ ਬਾਅਦ ਨਨਕਾਣਾ ਸਾਹਿਬ ਚ ਸਿਰਫ ਇਕ ਸਿੱਖ ਸੀ ਜੋ ਕਿ ਗੁਰਦੁਆਰੇ ਦੀ ਸਵੇਰੇ ਪ੍ਰਕਾਸ਼ ਕਰਦਾ ਸੀ ਆਪ ਹੀ ਪ੍ਰਕਾਸ਼ ਕਰਦਾ ਸੀ ਆਪ ਹੀ ਸੇਵਾ ਕਰਦਾ ਸੀ ਸਾਰਾ ਕੁਛ ਕਰਦਾ ਸੀ ਇਕ ਗ੍ਰੰਥੀ ਬਾਕੀ ਸਾਰੀ ਸੰਗਤ ਜਿਹੜੀ ਹੈ ਨਨਕਾਣਾ ਸਾਹਿਬ ਤੋਂ ਔਰ ਪੰਜਾਬ ਤੋਂ ਸ਼ਿਫਟ ਹੋ ਗਈ ਜਾਂ ਉਹ ਇਧਰ ਆ ਗਈ ਚੜ੍ਹਦੇ ਪੰਜਾਬ ਚ ਆ ਗਈ ਠੀਕ ਹੈ ਮਾਈਗ੍ਰੇਸ਼ਨ ਉਨ੍ਹਾਂ ਦੀ ਕਰ ਲਈ ਜਾਂ ਉਹ ਕਨਵਰਟ ਹੋ ਗਏ ਜਾਂ ਉਹ ਚੜਾਈ ਕਰ ਗਏ ਸ਼ਹੀਦ ਹੋ ਗਏ ਮੈਂ ਉਨ੍ਹਾਂ ਨੂੰ ਵਰਡ ਸ਼ਹੀਦ ਦਾ ਕਾਲਾ ਉਸ ਵੇਲੇ ਨਨਕਾਣਾ ਸਾਹਿਬ ਚ ਸਿਰਫ ਐਸ ਜੀ ਪੀ ਸੀ ਦਾ ਇੱਕ ਮੁਲਾਜ਼ਮ ਜਿਹੜਾ ਉਹ ਸੇਵਾਦਾਰ ਸੀ, ਉਸ ਤੋਂ ਸਿਵਾ ਕੋਈ ਨਹੀਂ ਸੀ, ਅਸੀਂ ਵੀ ਨਹੀਂ ਸੀ।
ਠੀਕ।
69 ਦੇ ਵਿਚ ਮੇਰੇ ਪਿਤਾ ਜੀ ਪਹਿਲੀ ਵਾਰੀ ਨਨਕਾਣਾ ਸਾਹਿਬ ਆਏ, ਮੇਰੀ ਦਾਦੀ ਨਾਲ ਸੀ।
ਚੜ੍ਹਦੇ ਪੰਜਾਬ ਚੋਂ?
ਨਹੀਂ ਨਹੀਂ ਨਹੀਂ, ਅਸੀਂ ਰਹਿੰਦੇ ਸਾਂ ਕੁਹਾਟ।
ਠੀਕ।
ਆਪਣਾ ਬੰਨੂ।
ਠੀਕ ਹੈ ਜੀ।
ਬੰਨੂ ਕੁਹਾਟ ਡਿਸਟ੍ਰਿਕਟ ਦੇ ਵਿਚ ਅਸੀਂ ਰਹਿੰਦੇ ਸਾਂ। ਲੱਕੀ ਮਰਵਤ ਜਿੱਥੇ ਗਿਆਨੀ ਸੰਤ ਸਿੰਘ ਜੀ ਮਸਕੀਨ ਸਨ, ਉਨ੍ਹਾਂ ਦੇ ਨਾਲ ਹੀ ਸੀ।
ਠੀਕ
ਹੈ। ਇਕੱਠਾ ਇੱਕੋ ਹੀ ਏਰੀਆ ਸੀ, ਜਿਵੇਂ ਤੁਸੀਂ ਕਹਿ ਲਓ ਕਿ ਲੁਧਿਆਣਾ ਤੇ ਜਲੰਧਰ ਏ। ਠੀਕ ਹੈ। ਉਨ੍ਹਾਂ ਨੂੰ ਸਮਝਾਉਣ ਵਾਸਤੇ ਇੱਥੇ ਤੁਸੀਂ ਕਹਿ ਲਓ ਕਿ ਬ੍ਰੈਂਪਟਨ ਏ ਤੇ ਮਿਸਿਸ ਆ ਗਿਆ।
ਸੋ ਇਹ ਕੇਪੀ ਕਾਲੇ ਪਾਸੇ?
ਕੇਪੀ ਵਿਚ। ਕੇਪੀ ਵਿਚ। ਕੇਪੀ ਵਿਚ। ਗਿਆਨੀ ਸੰਤ ਸਿੰਘ ਮਸਕੀਨ ਮੇਰੇ ਦਾਦਾ ਜੀ ਤੋਂ ਗੁਰਮੰਤਰ ਲਿਆ ਸੀ ਉਨ੍ਹਾਂ ਨੇ, ਗਿਆਨੀ ਸੰਤ ਸਿੰਘ, ਤੇ ਅਸੀਂ ਉੱਥੇ ਇਕੱਠੇ ਰਹਿੰਦੇ ਸਾਂ। ਤੇ ਮੇਰੇ ਪਿਤਾ ਜੀ ਨੇ ਉਸ ਵੇਲੇ ਨਨਕਾਣਾ ਸਾਹਿਬ ਚ ਅਰਦਾਸ ਕੀਤੀ, ਦਾਦੀ ਨੇ ਅਰਦਾਸ ਕੀਤੀ ਕਿ ਸਾਨੂੰ ਆਪਣੀ ਸੇਵਾ ਚ ਬੁਲਾ ਲਓ।
ਠੀਕ।
71 ਚ ਜਦੋਂ ਜਨਰਲ ਅਰੋੜਾ ਨੇ ਉਨ੍ਹਾਂ ਨੂੰ ਪਾਕਿਸਤਾਨ ਦਾ ਇੱਕ ਹੋ ਗਿਆ ਕਿ ਪਾਕਿਸਤਾਨੀ ਜਨਰਲ ਫੌਜ ਦੀ ਜੋ ਲੜਾਈ ਹੋਈ ਉਹਦੇ ਵਿਚ ਸਰੈਂਡਰ ਕਰਵਾ ਲਿਆ ਜਨਰਲ ਅਰੋੜਾ ਨੇ, ਕਿਉਂਕਿ ਅਸੀਂ ਪਰਿਵਾਰ ਆ ਮਨੋਚੇ ਆ, ਤੇ ਉਸ ਕਰਕੇ ਫਿਰ ਸਾਡੇ ਪਰਿਵਾਰ ਨੂੰ ਕੁਝ ਹੋਰ ਦਿਨ ਚਾਰ ਪਰਿਵਾਰ ਹੈ ਉਨ੍ਹਾਂ ਨੂੰ ਪਠਾਨਾ ਨੇ ਉਸ ਵੇਲੇ ਘਰ ਜਲਾ ਤੇ ਗੁੱਸਾ ਚ ਆ ਕੇ ਸਾਡੇ ਘਰ ਸਾੜ ਦੇ। ਉਸ ਤੋਂ ਬਾਅਦ ਅਸੀਂ ਉਥੋਂ ਲੁਕ ਕੇ ਅਸੀਂ ਨਨਕਾਣਾ ਸਾਹਿਬ ਆ ਗਏ।
ਠੀਕ।
ਠੀਕ ਹੈ। ਔਰ ਨਨਕਾਣਾ ਸਾਹਿਬ ਦੇ ਵਿਚ ਪਹਿਲੀ ਵਾਰੀ ਕੋਈ ਫੈਮਿਲੀਆਂ ਨਨਕਾਣਾ ਸਾਹਿਬ ਸ਼ਿਫਟ ਹੋਈਆਂ, ਐਜ਼ ਇਮੀਗ੍ਰੈਂਟ ਅਸੀਂ ਗੁਰਦੁਆਰਾ ਪੱਟੀ ਸਾਹਿਬ ਚ ਰਹਿਣ ਲੱਗ ਪਏ।
ਠੀਕ ਹੈ ਜੀ।
ਉਥੋਂ 72 ਤੋਂ ਲੈ ਕੇ ਤੇ 90s ਤੱਕ ਬਹੁਤ ਮਾੜੇ ਹਾਲਾਤ ਸਨ, ਸਿੱਖਾਂ ਦੇ ਬਹੁਤ ਮਾੜੇ ਹਾਲਾਤ ਸਨ। ਔਰ ਇਹਦੇ ਵਿਚ ਕੁਝ ਸਿੰਘ ਵਾਸ਼ਿੰਗਟਨ ਡੀ ਸੀ ਤੋਂ ਸਨ, ਡਾਕਟਰ ਗੰਗਾ ਸਿੰਘ ਢਿੱਲੋਂ
ਜੀ,
ਬੜੀ ਮਸ਼ਹੂਰ ਸ਼ਖਸੀਅਤ ਸੀ ਉਨ੍ਹਾਂ ਨੇ। ਇਸੇ ਤਰ੍ਹਾਂ ਜਿਹੜੇ ਖਾੜਗੂ ਸਿੰਘ ਸਨ ਜਿਹੜੇ ਪੰਜਾਬ ਤੋਂ ਗਏ, ਜਾਂ ਇੱਥੋਂ ਕੈਨੇਡਾ ਤੋਂ ਕੋਈ ਸਿੰਘ ਗਏ, ਜਿਵੇਂ ਲਖਵੀਰ ਸਿੰਘ ਰੋਡੇ
ਜੀ
ਇੱਥੋਂ ਕੈਨੇਡਾ ਤੋਂ ਨਨਕਾਣਾ ਸਾਹਿਬ ਉੱਥੇ ਲਾਹੌਰ ਗਏ, ਇਸੇ ਤਰ੍ਹਾਂ ਹੋਰ ਸਿੰਘ ਖਾੜਗੂ ਸਿੰਘ ਸਨ, ਪਰਮਜੀਤ ਸਿੰਘ ਪੰਜਵੜ ਸੀ, ਅੱਜ ਵੀ ਚਲੋ ਜਿਹੜੇ ਨੇ ਬਾਬਾ ਮਹਿਲ ਸਿੰਘ ਜਿਹੜੇ ਸਨ ਉਨ੍ਹਾਂ ਦੇ ਬੇਟੇ ਹੁਣ ਵੀ ਕੈਲੀਫੋਰਨੀਆ ਰਹਿੰਦੇ ਨੇ ਪਰਿਵਾਰ ਉਨ੍ਹਾਂ ਦਾ। ਇਨ੍ਹਾਂ ਸਭ ਲੋਕਾਂ ਨੇ, ਗਜਿੰਦਰ ਸਿੰਘ ਸੀ ਦਲ ਖਾਲਸਾ ਵਾਲੇ, ਇਨ੍ਹਾਂ ਸਭ ਲੋਕਾਂ ਨੇ ਮਿਲ ਕੇ ਸਿੱਖਾਂ ਦੀ, ਪਾਕਿਸਤਾਨ ਨਨਕਾਣਾ ਸਾਹਿਬ ਦੀ ਸਿੱਖਾਂ ਦੀ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਦਾ ਬੜਾ ਰੋਲ ਪਲੇ ਕੀਤਾ, ਗੌਰਮੈਂਟ ਦੇ ਨਾਲ ਚੀਜ਼ਾਂ ਨੂੰ ਕਰਕੇ,
ਬਲਕਿ ਇਹਨਾਂ ਦੀ ਗੌਰਮੈਂਟ ਨਾਲ ਚੰਗੀ ਬਣਦੀ,
ਗੌਰਮੈਂਟ ਦੇ ਨਾਲ ਇਹਨਾਂ ਦੇ ਅੱਛੇ ਤਲਕਾਤ ਬਣ ਗਏ। ਇਹ ਆਏ ਜਦੋਂ ਉਸ ਵੇਲੇ ਤੇ ਨਹੀਂ ਸੀ, ਲੇਕਿਨ ਚਲੋ ਆਸਤਾ ਆਸਤਾ ਤਲਕਾਤ ਬਣ ਗਏ। ਅਸੀਂ ਇੰਨੇ ਪੜ੍ਹੇ ਲਿਖੇ ਨਹੀਂ ਸੀ, ਇਹ ਪੜ੍ਹੇ ਲਿਖੇ ਸਨ, ਇਨ੍ਹਾਂ ਦੀ ਪਹੁੰਚ ਸੀ, ਉਹ ਪਹੁੰਚ ਦਾ ਇਸਤੇਮਾਲ ਕਰਕੇ ਇਨ੍ਹਾਂ ਨੇ ਸਾਨੂੰ ਆਪਣੇ ਪੈਰਾਂ ਤੇ ਖੜਾ ਕਰਾ ਤਾ।
ਅੱਛਾ।
ਅੱਜ ਅਗਰ ਮੈਂ ਪੜ੍ਹਿਆ ਲਿਖਿਆ ਜਾਂ ਮੈਂ MLA ਬਣਿਆ ਜਾਂ ਜਿਸ ਵੀ ਪੋਜੀਸ਼ਨ ਤੇ ਪਹੁੰਚਿਆ, ਇਹ ਸਾਰਾ ਕ੍ਰੈਡਿਟ ਜਿਹੜਾ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ, ਮੇਰੇ ਮਾਤਾ ਪਿਤਾ ਤੋਂ ਬਾਅਦ ਉਨ੍ਹਾਂ ਸਿੰਘਾਂ ਦਾ।
ਠੀਕ।
ਉਨ੍ਹਾਂ ਸਿੰਘਾਂ ਕਰਕੇ ਅਸੀਂ ਇਸ ਲੈਵਲ ਤੇ ਅਸੀਂ ਪਹੁੰਚੇ ਆ। ਅੱਜ ਅਗਰ ਅਸੀਂ 97-98 ਚ ਦੇਖੀਏ ਤੇ ਸਿੱਖਾਂ ਕੋਲ ਇੱਕ ਸਾਈਕਲ ਸੀ, ਨਨਕਾਣਾ ਸਾਹਿਬ ਚ ਇੱਕ ਸਾਈਕਲ ਸੀ।
ਠੀਕ।
ਮੇਰੇ ਪਿਤਾ ਜੀ ਤੇ ਮੇਰੇ ਮਾਮਾ ਜੀ ਨੇ ਮਿਲ ਕੇ ਲਈ ਸੀ।
ਅੱਛਾ ਜੀ।
ਤੇ ਜਦੋਂ ਕਿਸੇ ਨੂੰ ਸਾਈਕਲ ਦੀ ਲੋੜ ਪੈਂਦੀ ਸੀ ਤੇ ਉਹ ਮੇਰੇ ਪਿਤਾ ਜੀ ਕੋਲੋਂ ਮੰਗ ਕੇ ਲੈ ਕੇ ਜਾਂਦੇ ਸਨ ਕਿ ਜੀ ਉਹ ਇੱਕ ਜਿਵੇਂ ਜੀ ਮੈਂ ਜੀ ਫਲਾਣੀ ਜਗ੍ਹਾ ਜਾਣਾ, ਜਾਂ ਤੇ ਪੈਦਲ ਟਰੈਵਲ ਕਰ ਲੈਂਦੇ ਸੀ, ਜਾਂ ਜੇ 7-8 ਕਿਲੋਮੀਟਰ ਜਾਣਾ ਦੂਰ ਏ, ਪੈਦਲ ਨਹੀਂ ਜਾ ਸਕਦੇ ਤੇ ਸਾਈਕਲ ਚਲਾਣੀ ਆਉਂਦੀ ਏ, ਤੇ ਪਿਤਾ ਜੀ ਨੂੰ ਕਹਿ ਦੇਣਾ ਜੀ ਅੱਜ ਦੇ ਦਿਨ ਵਾਸਤੇ ਮੈਨੂੰ 2 ਘੰਟਿਆਂ ਵਾਸਤੇ ਸਾਈਕਲ ਦੇ ਦਿਓ ਕਿ ਮੈਂ ਜਿਹੜਾ ਫਲਾਣਾ ਕੰਮ ਕਰ ਆਵਾਂ, ਫਲਾਣੇ ਪਿੰਡ ਜਾਣਾ, ਵਟ ਐਵਰ ਜੋ ਵੀ ਚੀਜ਼ ਹੁੰਦੀ। ਇਹ ਹਾਲਾਤ ਸਨ। ਅੱਜ ਪਾਕਿਸਤਾਨ ਦੇ ਵਿਚ ਸਿੱਖਾਂ ਦੇ ਹਾਲਾਤ ਬਹੁਤ ਅੱਛੇ ਨੇ, ਅਗਰ ਮੈਂ ਫਾਈਨੈਂਸ਼ੀਅਲੀ ਕਹਾਂ ਦੇ ਆਰ ਵੈਰੀ ਸਟਰੋਂਗ।
ਹੁਣ ਕਿੰਨੀਆਂ ਫੈਮਿਲੀਆਂ ਨੇ
ਸਾਡੀ? ਕੋਈ ਹੈਗੀ ਹੈ ਜੋ ਲਾਸਟ ਜਿਹੜੀ ਉਹਦੀ ਹੋਈ ਹੈ, ਕੋਈ 25-30 ਹਜ਼ਾਰ ਦੀ ਗਿਣਤੀ ਸਾਡੀ ਸਿੱਖਾਂ ਦੀ ਹੈ।
ਸੋ ਬਾਅਦ ਦੇ ਵਿਚ ਕਿੱਥੋਂ ਮਾਈਗ੍ਰੇਟ ਹੋਏ ਜਾਂ ਫਿਰ
ਸਾਰੇ KP ਤੋਂ?
ਅੱਛਾ ਜੀ।
ਸਾਰੇ KP ਵਾਲੇ ਨੇ ਸਿੱਖ, ਪੰਜਾਬ ਚ ਕੋਈ ਸਿੱਖ ਨਹੀਂ ਸਨ, ਸਿੰਧ ਚ ਕੋਈ ਸਿੱਖ ਨਹੀਂ ਸਨ। ਇਹਦੇ ਵਿਚ ਇਹ ਨੇ ਕੋਈ ਸਿੰਧੀ ਜਿਹੜੇ ਸਿੰਧੀ ਪਰਿਵਾਰ ਨੇ ਉਹ ਕਨਵਰਟ ਹੋ ਗਏ, ਕੁਛ ਪਾਕਿਸਤਾਨ ਚ ਕੁਛ ਕ੍ਰਿਸਚਨ ਪਰਿਵਾਰ ਕਨਵਰਟ ਹੋ ਗਏ, ਕੁਛ ਹਿੰਦੂ ਪਰਿਵਾਰ ਕਨਵਰਟ ਹੋ ਗਏ, ਕੁਛ ਸਿੱਖ ਬਣ ਗਏ। ਠੀਕ ਹੈ। ਕੁਛ ਉਹ ਨੇ ਤੇ ਬਾਕੀ ਜਿਹੜੇ ਪਾਕਿਸਤਾਨ ਚ ਜਿਹੜੇ ਓਰਿਜਨਲ ਸਿੱਖ ਨੇ, ਕਿ ਜਿਹੜੀ 2-3-4 ਪੁਸ਼ਤਾਂ ਤੋਂ, ਜਿਵੇਂ ਹੁਣ ਮੇਰੀ ਹੈ, ਮੇਰੀ 34 ਪੁਸ਼ਤ ਜਿਹੜੀ ਹੈ ਉਹ ਮੇਰੇ ਕੋਲ ਡਾਟਾ ਉਹਦਾ ਹੈ ਕਿ ਅਸੀਂ ਮੇਰੇ ਜੋ ਦਾਦਾ ਜੀ ਸਨ ਉਹ ਭਾਈ ਜੀ ਸਨ, ਗਿਆਨੀ ਜੀ ਸਨ, ਕਿਉਂਕਿ ਗਿਆਨੀ ਸੰਤ ਸਿੰਘ ਮਸਕੀਨ ਨੇ ਵੀ ਉਨ੍ਹਾਂ ਕੋਲੋਂ ਗੁਰਮੰਤਰ ਲਿਆ ਸੀ, ਤੇ ਇਹ ਸਾਡੇ ਵਾਸਤੇ ਇੱਕ, ਸਾਡੇ ਪਰਿਵਾਰ ਵਾਸਤੇ ਬਹੁਤ ਇੱਕ ਹੈ। ਉਹ ਗਿਆਨੀ ਸੰਤ ਸਿੰਘ ਮਸਕੀਨ ਜਦੋਂ ਜਿਉਂਦੇ ਸਨ 2002-3 ਦੇ ਵਿਚ, ਨਨਕਾਣਾ ਸਾਹਿਬ ਸਾਡੇ ਘਰ ਵੀ ਆਏ
ਜੀ,
ਤੇ ਚਲੋ ਉਸ ਤੋਂ ਬਾਅਦ ਫਿਰ 2005 ਚ ਚੜਾਈ ਕਰ ਗਿਆ। ਅੱਜ ਵੀ ਉਹਨਾਂ ਦੀ ਡੈਥ ਤੇ ਨਨਕਾਣਾ ਸਾਹਿਬ ਚ ਸਮਾਗਮ ਹੁੰਦਾ, ਉਹਨਾਂ ਦੀ ਯੂਨੀਵਰਸਿਟੀ ਜਿਹੜੀ ਏ ਨਨਕਾਣਾ ਸਾਹਿਬ ਚ ਇਸ ਕਰਕੇ ਮਨਾਈ ਜਾਂਦੀ ਹੈ, ਗਿਆਨੀ ਸੰਤ ਸਿੰਘ ਮਸਕੀਨ ਜੀ ਦੀ। ਤੇ ਇਹ ਫਿਰ ਹੁਣ ਤੇ ਸਾਡੇ ਸਿੱਖ ਬਹੁਤ ਅੱਛੇ ਉਹਦੇ ਚ ਨੇ, ਅੱਛੀ ਅੱਛੀ ਪੋਜੀਸ਼ਨ ਚ ਨੇ। ਅਗਰ ਅਸੀਂ ਦੇਖੋ ਕਿ ਅਸੀਂ ਅਸੈਂਬਲੀ ਤੱਕ ਪਹੁੰਚ ਗਏ ਹਾਂ।
ਤੁਸੀਂ ਰਾਜਨੀਤੀ ਦੇ ਵਿੱਚ ਕਦੋਂ ਆਏ ਤੇ ਕਿਵੇਂ ਸਬੱਬ ਬਣਿਆ?
ਜੀ ਮੈਂ 2007-08 ਵਿੱਚ ਪੜ੍ਹਦਾ ਸਾਂ, ਜਦੋਂ ਮਤਲਬ ਮੈਂ 2008 ਤੋਂ 10 ਤੱਕ ਮੇਰੀ ਪੋਸਟ ਗ੍ਰੈਜੂਏਸ਼ਨ MBA ਕੀਤਾ ਤੇ ਮੈਂ ਜਦੋਂ BCOM ਕਰ ਰਿਹਾ ਸਾਂ ਉਦੋਂ ਇੱਕ ਦਿਨ ਐਵੇਂ ਸੁਣਿਆ ਆਪਣਾ ਗੁਰੂ ਗੋਬਿੰਦ ਸਿੰਘ ਜੀ ਦੇ 52 ਬਚਨਾਂ ਬਾਰੇ
ਜੀ।
ਉਹ ਫਿਰ ਇੰਟਰਨੈਟ ਨਵੇਂ ਨਵੇਂ ਯੂਜ਼ਰ ਸੀ, ਉਦੋਂ ਨਵਾਂ ਨਵਾਂ ਇੰਟਰਨੈਟ ਦਾ ਜ਼ਰਾ ਕਰੇਜ਼ ਹੋ ਗਿਆ ਸੀ ਕਿ ਸਪੀਡ ਥੋੜੀ ਜਿਹੀ ਬਿਹਤਰ ਹੋ ਗਈ ਸੀ, DSL ਇੰਟਰਨੈਟ ਆਉਣ ਲੱਗ ਪਿਆ, ਵਰਨਾ ਪਹਿਲੇ ਤੇ 2G ਇੰਟਰਨੈਟ ਹੀ ਸਾਡਾ ਉਹ ਚੱਲਦਾ ਸੀ ਜਿਹੜੀ ਮੋਡੇਮ ਦੇ ਉੱਤੇ ਲਾਈਨ ਚੱਲਦੀ ਸੀ। ਜਦੋਂ ਇਹ ਲੈਨ ਦੇ ਉੱਤੇ ਇੰਟਰਨੈਟ ਆਇਆ ਉਸ ਵੇਲੇ ਮੈਂ ਗੁਰੂ ਗੋਬਿੰਦ ਸਿੰਘ ਦੇ 52 ਬਚਨ ਗੂਗਲ ਤੇ ਸਰਚ ਕੀਤੇ,
ਠੀਕ।
ਉਹ ਜਦੋਂ ਪੜ੍ਹੇ ਨਾ ਤੇ ਜ਼ਿੰਦਗੀ ਨਾਲ ਇੱਕ ਵਾਅਦਾ ਕੀਤਾ ਕਿ ਇਹਦੇ ਉੱਤੇ 1x1 ਅਮਲ ਕਰਨਾ ਸਟਾਰਟ ਕੀਤਾ
ਜੀ।
ਉਸ ਵੇਲੇ ਸਾਡੀ ਖਾਨਦਾਨ ਦੇ ਵਿੱਚ ਕੋਈ ਸਿਆਸਤ ਦਾ ਕੋਈ ਉਹ ਨਹੀਂ ਹੈ, ਅਸੀਂ ਸਾਰਾ ਪਰਿਵਾਰ ਜਿਹੜਾ ਹੈ ਗ੍ਰੰਥੀ ਪਰਿਵਾਰ, ਮੇਰੇ ਦਾਦਾ ਜੀ ਗ੍ਰੰਥੀ ਸਨ, ਗਿਆਨੀ ਸਨ, ਮੇਰੇ ਤਾਇਆ ਜੀ ਜਿਹੜੇ ਸਨ ਉਹਨਾਂ ਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਤਕਰੀਬਨ ਜ਼ਬਾਨੀ ਯਾਦ ਸੀ, ਉਹ ਜ਼ਬਾਨੀ ਪਾਠ ਕਰਦੇ ਸਨ। ਤੇ ਜ਼ਬਾਨੀ ਪਾਠ ਦਾ ਮਤਲਬ ਇਹ ਹੈ ਕਿ ਜਿਵੇਂ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਲਾਈਟ ਚਲੀ ਗਈ ਤੇ ਉਹ ਹਨੇਰੇ ਚ ਵੀ ਪਾਠ ਕਰ ਰਹੇ ਹੁੰਦੇ ਸਨ, ਜ਼ਬਾਨੀ ਪਾਠ ਕਰ ਰਹੇ। ਉਹਨਾਂ ਨੂੰ ਇਹ ਵੀ ਪਤਾ ਸੀ ਕਿ ਇਸ ਵਰਡ ਤੇ ਜਾ ਕੇ
ਇਸ ਤੋਂ ਬਾਅਦ
ਜਿਹੜਾ ਪੰਨਾ ਚੇਂਜ ਕਰਨਾ, ਅੰਗ ਚੇਂਜ ਕਰਨਾ
ਜੀ,
ਉਹ ਇਸ ਹੱਦ ਤੱਕ ਉਹਨਾਂ ਦਾ ਇੱਕ ਇੱਕ ਐਕਸਪੀਰੀਅੰਸ ਸੀ। ਤੇ ਸਾਡਾ ਤੇ ਸਾਰਾ ਧਾਰਮਿਕ ਪਰਿਵਾਰ ਸੀ
ਜੀ,
ਲੇਕਿਨ ਉਸ ਵਿੱਚ ਉਹ ਜਜ਼ਬਾਤ ਚ ਆ ਕੇ ਜਿਹੜੀ ਪੜੀ ਤੇ ਆ ਗਏ ਪੋਲੀਟਿਕਸ ਚ ਆ ਗਏ। 2013 ਚ ਪਹਿਲੀ ਵਾਰੀ ਮੇਰੀ ਨੋਮੀਨੇਸ਼ਨ ਹੋਈ, ਕਿਉਂਕਿ ਅਸੀਂ ਇਲੈਕਟ ਨਹੀਂ ਹੁੰਦੇ, ਇਲੈਕਸ਼ਨ ਪ੍ਰੋਸੈਸ ਦਾ ਹਿੱਸਾ ਜ਼ਰੂਰ ਹੁੰਦੇ ਆ ਲੇਕਿਨ ਡਾਇਰੈਕਟ ਇਲੈਕਟ ਨਹੀਂ ਹੁੰਦੇ, ਅਸੀਂ ਨੋਮੀਨੇਟ ਹੁੰਦੇ ਆ।
ਸੋ ਇਹ ਸਿਰਫ PTI ਦਾ ਨਿਜ਼ਾਮ ਆ ਜਾਂ ਫਿਰ ਬਾਕੀ ਸਾਰਿਆਂ ਦਾ?
ਨਹੀਂ, ਇਹ ਪਾਕਿਸਤਾਨ ਦਾ ਇਲੈਕਸ਼ਨ ਦਾ ਨਿਜ਼ਾਮ,
ਠੀਕ ਹੈ।
ਪਰ ਇਹਦੇ ਵਿੱਚ ਮੇਰੀ ਜਿਹੜੀ ਤੁਸੀਂ ਕਹਿ ਲਓ ਕਿ ਸੀਟ ਮੈਨੂੰ ਇਲੈਕਸ਼ਨ ਤੋਂ ਬਾਅਦ ਮਿਲੀ ਸੀ, ਲੇਕਿਨ ਵਿਦਨ ਪਾਰਟੀ ਇਲੈਕਸ਼ਨ ਜਿੱਤ ਕੇ ਤੇ ਮੈਨੂੰ ਨੋਮੀਨੇਸ਼ਨ ਮਿਲੀ ਸੀ,
ਠੀਕ।
ਤੇ ਉਸ ਤੋਂ ਬਾਅਦ ਇੱਕ ਹੀ ਵਾਰੀ ਸਾਡੇ ਇਲੈਕਸ਼ਨ ਹੋਏ ਸਨ ਇੰਟਰਾ ਪਾਰਟੀ ਇਲੈਕਸ਼ਨ, ਉਹਦੇ ਵਿੱਚ ਉਸ ਤੋਂ ਬਾਅਦ ਫਿਰ ਡਾਇਰੈਕਟ ਨੋਮੀਨੇਸ਼ਨ ਹੁੰਦੀ ਰਹੀ। 2013 ਚ ਪਹਿਲੀ ਵਾਰੀ ਮੇਰੀ ਨੋਮੀਨੇਸ਼ਨ ਹੋਈ ਲੇਕਿਨ ਮੈਂ ਨਹੀਂ ਬਣ ਸਕਿਆ, ਉਸ ਵੇਲੇ ਇਲੈਕਸ਼ਨ ਅਸੀਂ ਲੂਜ਼ ਕਰ ਗਏ
ਜੀ।
ਤੇ 2018 ਚ ਬਣਿਆ ਤੇ ਉਸ ਤੋਂ ਕਰਤਾਰਪੁਰ ਸਾਹਿਬ ਦੀ ਸੇਵਾ ਵੀ ਆ ਗਈ ਤੇ ਉਸ ਤੋਂ ਬਾਅਦ ਫਿਰ 2023 ਚ ਇੱਕ ਵਾਰੀ ਫਿਰ ਜਦੋਂ ਇਲੈਕਸ਼ਨ ਹੋ ਰਹੇ ਸਨ, ਨੋਮੀਨੇਸ਼ਨ ਹੋ ਗਈ ਲੇਕਿਨ ਇਲੈਕਸ਼ਨ ਨਹੀਂ ਹੋਣ ਦਿੱਤੇ। ਤੇ 2024 ਚ ਫਿਰ ਇਲੈਕਸ਼ਨ ਹੋਏ, ਫਿਰ ਮੇਰੀ ਨੋਮੀਨੇਸ਼ਨ ਹੋ ਗਈ ਲੇਕਿਨ ਸੁਪਰੀਮ ਕੋਰਟ ਮੈਂ ਬਣ ਵੀ ਗਿਆ
ਜੀ।
ਸੁਪਰੀਮ ਕੋਰਟ ਨੇ ਸਾਨੂੰ ਸਾਡੇ ਹੱਕ ਚ ਡਿਸੀਜਨ ਕਰਤਾ,
ਫਿਰ 47-48 ਦਾ ਕੀ ਚੱਕਰ ਪੈਂਦਾ ਸੀ?
ਉਹ 45-47 ਦਾ, ਹਾਂਜੀ, ਉਹ 45 ਫਾਰਮ 45 ਫਾਰਮ 45 ਦਾ ਮੈਂ MLA ਹੈਗਾ ਪਰ ਫਾਰਮ 47 ਦੇ ਉੱਤੇ ਜਿਹੜੀ ਗਵਰਨਮੈਂਟ ਹੈ ਇਹਨਾਂ ਨੇ ਜ਼ਬਰਦਸਤੀ ਇੱਕ ਕਨਸਟੀਟਿਊਸ਼ਨਲ ਅਮੈਂਡਮੈਂਟ ਕਰਾਈ। ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਵਿੱਚ ਇਹਨਾਂ ਨੇ ਇੱਕ ਨਵੀਂ ਕੋਰਟ ਬਣਾ ਦਿੱਤੀ, ਉਸ ਕੋਰਟ ਕੋਲੋਂ ਦੁਬਾਰਾ ਡਿਸੀਜਨ ਜਿਹੜਾ ਰਿਵਿਊ ਚ ਪਵਾ ਕੇ ਉਹਨੂੰ ਰਿਵਾਈਜ਼ ਕਰਾ ਕੇ ਫਿਰ ਸਾਡੀਆਂ ਸੀਟਾਂ ਵਾਪਸ ਆ ਰਹੀਆਂ। ਬਟ ਡਜ਼ਨਟ ਮੈਟਰ, ਮੇਰਾ ਜਿਹੜਾ ਸਿਆਸਤ ਚ ਆਉਣਾ ਹੈ MLA ਬਣਨ ਵਾਸਤੇ ਨਹੀਂ ਸੀ, ਮੇਰਾ ਸਿਆਸਤ ਦਾ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਸੀ ਕਿ ਰਾਜਨੀਤੀ ਪੜ੍ਹਨੀ ਤੇ ਹਿੱਸਾ ਲੈਣਾ
ਜੀ।
ਮੈਂ ਇਸ ਗੱਲ ਦਾ ਪ੍ਰਾਊਡ ਕਰਨਾ ਕਿ ਮੈਂ ਜਿੰਨੀ ਕੁ ਪੜ੍ਹੀ, ਜਿੰਨਾ ਕੁ ਹਿੱਸਾ ਲਿਆ, ਉਹਦੇ ਵਿੱਚ ਮੇਰਾ ਜ਼ਾਤੀ ਮਫਾਦ ਕੋਈ ਨਹੀਂ ਮੈਂ ਲਿਆ
ਜੀ।
ਅਗਰ ਮੈਂ MLA ਬਣਿਆ ਤੇ ਮੈਂ ਤੁਹਾਨੂੰ ਇਹ ਦੱਸ ਸਕਦਾ ਕਿ ਜਿੰਨੀ ਮੈਂ ਸੈਲਰੀ ਲਈ ਹੈ
ਜੀ,
ਉਸ ਤੋਂ 20 times ਜ਼ਿਆਦਾ ਮੈਂ ਪੇ ਕੀਤਾ। 20 times ਨੋਟ 20%, 20 times। ਅਗਰ ਮੈਂ 1 crore ਰੁਪਏ ਸੈਲਰੀ ਲਈਏ ਮੈਂ ਕਰਦਾ ਜਾਂ 1 lakh ਰੁਪਏ ਸੈਲਰੀ ਲਈਏ ਤੇ ਮੈਂ 20 lakh ਤੋਂ ਜ਼ਿਆਦਾ ਪੇ ਕਰ ਚੁੱਕਿਆ। ਮਤਲਬ ਜਿੰਨੀ ਮੈਂ ਸੈਲਰੀ ਲਈਏ ਉਹਦੇ ਵਿੱਚ ਕੋਈ ਆਪਣੀ ਪ੍ਰੋਪਰਟੀ ਬਣਾਉਣਾ ਤੇ ਦੂਰ ਦੀ ਗੱਲ ਹੈ, ਸੈਲਰੀ ਜਾਂ ਓਵਰਆਲ, ਤੇ ਉਲਟਾ ਉਸ ਤੋਂ ਜ਼ਿਆਦਾ ਮੈਂ ਆਪਣੀ ਲਾਈਫ ਦੇ ਵਿੱਚ ਜ਼ਿਆਦਾ ਪੇ ਕਰ ਸਕਿਆ।
ਸੋ ਜਿਹੜੇ ਉੱਥੇ ਸਿੱਖ ਨੇ ਖਾਸ ਕਰਕੇ ਲਾਹੌਰ ਦੇ ਵਿੱਚ ਵੀ ਜਾਂ ਫਿਰ ਲਾਹੌਰ ਤੋਂ ਤਕਰੀਬਨ 45 ਮਿੰਟ ਦੇ ਦੂਰੀ ਤੇ ਹੈ ਨਨਕਾਣਾ ਸਾਹਿਬ, ਉਹ ਮੋਸਟਲੀ ਉਹ ਕਿਹੋ ਜਿਹਾ ਵਪਾਰ ਕਰਦੇ ਨੇ ਆਪਣਾ ਜ਼ਿੰਦਗੀ ਦਾ ਬਸਰ ਕਿਵੇਂ?
ਸਾਡੇ ਜੀ ਕੁਛ ਲੋਕ ਤੇ ਅੱਛੀ ਜੋਬ ਜਿਹੜੀ ਅੱਛੀ ਜੋਬ ਮਿਲੇ ਤੇ ਕਰਦੇ ਨੇ
ਜੀ,
ਅੱਛੀ ਜੋਬ ਲਾਈਕ ਕਿਸੇ ਨੇ MBBS ਕਰ ਲਿਆ, ਉਸ ਡਾਕਟਰ ਹੈ ਤੇ ਅੱਛੀ ਜੋਬ ਹੈ, ਦੇ ਆਰ ਡੂਇੰਗ ਦੈਟ ਜੋਬ
ਜੀ।
ਕੋਈ ਇੰਜੀਨੀਅਰ ਹੈ ਤੇ ਇੰਜੀਨੀਅਰ ਲੈਵਲ ਦੀ ਜੋਬ, ਅਸੀਂ ਮਿਹਨਤ ਮਜ਼ਦੂਰੀ ਵਾਲੀ ਜੋਬਸ ਨਹੀਂ ਕਰਦੇ,
ਠੀਕ,
ਅਸੀਂ ਖੇਤੀਬਾੜੀ ਵੀ ਨਹੀਂ ਕਰਦੇ,
ਅੱਛਾ ਜੀ,
ਅਸੀਂ ਨਹੀਂ ਕਰਦੇ। ਸਾਡੇ ਕੋਲ ਜ਼ਿਆਦਾ ਪਰਿਵਾਰ ਜਿਹੜੇ ਨੇ ਉਹ ਬਿਜ਼ਨਸ ਨੂੰ ਫੋਕਸ ਤੇ
ਜੀ
ਉਹ ਕਰਦੇ ਨੇ। ਸਾਡੇ ਕੋਲ ਕੋਸਮੈਟਿਕ ਦਾ ਬਿਜ਼ਨਸ ਬਹੁਤ ਜ਼ਿਆਦਾ ਹੈ, ਸਾਡੀ ਆਪਣੀ ਬਹੁਤ ਸਾਰੀ ਕੋਈ 30-35 ਬ੍ਰਾਂਡ ਸਾਡੇ ਸਿੱਖਾਂ ਦੇ ਆਪਣੇ ਨੇ ਕੋਸਮੈਟਿਕ ਦੇ ਬ੍ਰਾਂਡ, ਠੀਕ ਹੈ। ਉਸ ਤੋਂ ਬਾਅਦ ਸਾਡਾ ਆਯੁਰਵੇਦਿਕ ਮੈਡੀਸਨ ਦਾ ਕੰਮ ਬਹੁਤ ਜ਼ਿਆਦਾ ਸਿੱਖਾਂ ਦਾ ਉੱਥੇ ਹੈ, ਲੋਕ ਸਾਡੇ ਤੇ ਟਰੱਸਟ ਵੀ ਕਰਦੇ ਨੇ ਪਰ ਅਸੀਂ ਉਸ ਟਰੱਸਟ ਨੂੰ ਕੇਅਰ ਵੀ ਕਰਦੇ ਹਾਂ
ਜੀ,
ਉਹ ਸਾਡਾ ਬਹੁਤ ਜ਼ਿਆਦਾ ਹੈਗਾ। ਕੱਪੜੇ ਦਾ ਬਿਜ਼ਨਸ
ਜੀ,
ਕੱਪੜੇ ਦਾ ਬਿਜ਼ਨਸ ਜਿਹੜਾ ਉਹਦੇ ਵਿੱਚ ਸਾਡੇ ਸਿੱਖ ਪਰਿਵਾਰ ਬਹੁਤ ਜ਼ਿਆਦਾ ਨੇ ਤੇ ਗਰੋਸਰੀ ਦਾ ਬਿਜ਼ਨਸ, ਇਹ ਚਾਰ ਬਿਜ਼ਨਸ ਜਿਹੜੇ ਨੇ। ਹਾਂ, ਇੱਕ ਪੰਜਵਾਂ ਮੋਬਾਈਲ ਦਾ, ਯੂਜ਼ਡ ਐਂਡ ਨਿਊ ਮੋਬਾਈਲ ਦੀ ਟ੍ਰੇਡਿੰਗ ਦਾ
ਜੀ,
ਉਹ ਬਿਜ਼ਨਸ ਵੀ ਸਾਡਾ ਸਿੱਖਾਂ ਦਾ ਬਹੁਤ ਜ਼ਿਆਦਾ ਫੇਮਸ ਹੈ। ਅਸੀਂ ਮੋਬਾਈਲ ਅਸੈਸਰੀਜ਼ ਮੋਬਾਈਲ ਦੇ ਵਿੱਚ ਸਾਡੇ, ਤੁਸੀਂ ਦੇਖੋਗੇ ਪਿਸ਼ਾਵਰ ਪਿੰਡੀ ਜਿੱਥੇ ਜਿੱਥੇ ਮੇਨ ਮਾਰਕੀਟਾਂ ਨੇ ਨਾ ਮੋਬਾਈਲ ਦੀਆਂ, ਉੱਥੇ ਸਾਡੇ ਹਰ ਮਾਰਕੀਟ ਦੇ ਵਿੱਚ 8-10 ਸਰਦਾਰ ਲਾਜ਼ਮੀ ਬੈਠੇ ਹੋਣਗੇ,
ਠੀਕ
ਹੈ। ਫਿਰ ਅਗਰ ਤੁਸੀਂ ਕੋਸਮੈਟਿਕ ਚਲੇ ਜਾਓ, ਤੁਹਾਨੂੰ ਮੈਂ ਬ੍ਰਾਂਡਸ ਦੱਸ ਦਿੱਤੇ ਨੇ
ਜੀ,
ਤੁਸੀਂ ਅਗਰ ਮੈਡੀਸਨ ਆਯੁਰਵੈਦਿਕ ਮੈਡੀਸਨ ਤਾਂ ਉਹਦੇ ਚ ਵੀ 8-9 ਬ੍ਰਾਂਡਸ ਨੇ,
ਠੀਕ,
ਜੋ ਕਿ ਪ੍ਰੋਡਕਸ਼ਨ ਕਰਦੇ ਨੇ ਔਰ ਉਹਨਾਂ ਦੀ ਮੈਡੀਸਨ ਦੀ ਡਿਫਰੈਂਟ ਉਹਦੇ ਵਿੱਚ ਜਾ ਕੇ ਉਹ ਸਪਲਾਈ ਦਿੰਦੇ ਨੇ। ਫਿਰ ਇਸੇ ਤਰ੍ਹਾਂ ਅਗਰ ਅਸੀਂ ਗੱਲ ਕਰਦੇ ਹਾਂ ਆਪਣਾ ਗਰੋਸਰੀ ਦਾ, ਤੇ ਸਾਡੀ ਗੱਲ ਗਰੋਸਰੀ ਸਟੋਰ ਹੈ, ਸਾਡੇ ਗਰੋਸਰੀ ਹੋਲਸੇਲ ਦਾ ਬਹੁਤ ਅੱਛਾ, ਚਾਵਲਾਂ ਦਾ, ਦਾਲਾਂ ਦਾ, ਇਹਦਾ ਹੋਲਸੇਲ ਦੀ ਜਿਹੜੀ ਗੱਲਾ ਮੰਡੀ, ਜਿਵੇਂ ਗੱਲਾ ਮੰਡੀ ਫੈਸਲਾਬਾਦ ਦੀ ਬਹੁਤ ਮਸ਼ਹੂਰ ਹੈ ਲੈਲਪੁਰ ਦੀ, ਉਸ ਗੱਲਾ ਮੰਡੀ ਦੇ ਵਿੱਚ ਸਾਡੇ 5-7 ਸਰਦਾਰ ਪਰਿਵਾਰ ਬੈਠੇ ਨੇ, ਠੀਕ ਹੈ, ਤੇ ਸਟਾਕਿੰਗ ਉਹਦੀ ਜਾਂ ਉਹਦੀ ਬ੍ਰੋਕਰ ਦਾ ਕੰਮ ਬਹੁਤ ਅੱਛਾ ਕੰਮ,
ਆੜਤੀਏ
ਔਰ ਲੈਵਲ ਦੇ,
ਲੈਵਲ ਦੇ, ਠੀਕ
ਹੈ, ਐਵੇਂ ਨੀ ਕਿ ਜੀ ਉਹ ਲੈਵਲ ਦੇ ਕਿ ਉਹ ਕੋਈ
ਪਰਚੂਨ ਵਾਲਾ ਕੰਮ ਨੀ,
ਪਰਚੂਨ ਵਾਲਾ ਕੰਮ ਨੀ, ਲੈਵਲ ਦੇ ਆੜਤੀਏ ਕਹਿ ਲੋ ਕਿ ਜਿਸ ਕੰਮ ਦੇ ਵਿੱਚ ਵੀ ਅੱਜ ਸਿੱਖ ਹੈ ਨੇ ਉਹ ਆਪਣੀ ਜਗ੍ਹਾ ਬਹੁਤ ਸਟਰੋਂਗ ਉੱਤੇ। ਮੈਂ ਇਹ ਸਾਰਾ ਕ੍ਰੈਡਿਟ ਦੇਖੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਨਨਕਾਣਾ ਆਪਣੇ ਦਰ ਤੇ ਬੁਲਾਇਆ ਤੇ ਸਾਨੂੰ ਬਹੁਤ ਸਟਰੋਂਗ ਕਰ ਦਿੱਤਾ
ਜੀ,
ਤੇ ਦੂਸਰਾ ਉਸ ਤੋਂ ਬਾਅਦ ਕ੍ਰੈਡਿਟ ਜਿਹੜਾ ਉਹ ਉਹਨਾਂ ਖਾੜਕੂ ਸਿੰਘਾਂ ਦਾ। ਇੱਕ ਹੋਰ ਨਾਮ ਮੈਂ ਲੈਣਾ ਤੁਹਾਨੂੰ ਦੱਸ ਦਵਾਂ, ਸਾਡੇ ਬੱਚਿਆਂ ਕੋਲ ਨਾ ਗੁਰਮੁਖੀ ਜਿਹੜੀ ਪੰਜਾਬੀ ਸਕੂਲ ਹੈ
ਜੀ,
ਉਹ ਪੜ੍ਹਨ ਦੇ 20 ਪੈਸੇ ਨਹੀਂ ਸੀ ਹੁੰਦੇ,
ਠੀਕ,
ਕਿ ਆਪਣੀ ਬੁੱਕਸ ਲੈ ਲੈਣ ਜਿਵੇਂ ਬਾਲਬੁੱਧ ਲੈ ਲੈਣ ਜਾਂ ਸਟੇਸ਼ਨਰੀ ਲੈ ਲੈਣ।
ਸੋ ਸ਼ਾਹਮੁਖੀ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਗੁਰਮੁਖੀ ਪੜ੍ਹਾਈ ਜਾਂਦੀ ਹੈ,
ਪੜ੍ਹਾਈ ਜਾਂਦੀ ਹੈ ਲੇਕਿਨ ਉਹ ਤੁਹਾਨੂੰ ਮੈਂ ਉਹਦੀ ਸਿਚੁਏਸ਼ਨ ਦੱਸਦਾ ਕਿ 80s ਦੇ ਵਿੱਚ ਜਦੋਂ ਪਹਿਲੀ ਵਾਰੀ ਇੱਕ ਤੁਹਾਡੇ ਹੁਣ ਕੈਨੇਡਾ ਚ ਹੀ ਰਹਿੰਦੇ ਨੇ ਮਾਸਟਰ ਹੁਕਮ ਸਿੰਘ
ਜੀ,
ਜੋ ਕਿ ਰਹਿੰਦੇ ਸਨ ਉੱਥੇ ਕਾਬਲ ਚ ਸੀ, ਕਾਬਲ ਦੇ ਵਿੱਚ ਜਾਂ ਮਤਲਬ ਅਫਗਾਨਿਸਤਾਨ ਚ ਸੀ, ਉੱਥੋਂ ਮੇਰੇ ਡੈਡੀ ਨੇ ਇਹਨਾਂ ਨੂੰ ਪਾਕਿਸਤਾਨ ਨਨਕਾਣਾ ਸਾਹਿਬ ਬੁਲਾਇਆ ਕਿ ਤੁਸੀਂ ਇੱਥੇ ਆ ਕੇ ਪੜ੍ਹਾਓ। ਉੱਥੇ ਉਹਨਾਂ ਕੋਲ ਜੋਬ ਨਹੀਂ ਸੀ, ਇੱਥੇ ਉਹਨਾਂ ਨੂੰ ਟੀਚਰ ਦੀ ਜੋਬ ਦੇ ਦਿੱਤੀ, ਜੋਬ ਨਹੀਂ ਦਿੱਤੀ ਬਟ ਇਹ ਹੈ ਕਿ ਚਲੋ 10 ਰੁਪਏ ਪਰ ਸਟੂਡੈਂਟ ਉਸ ਵੇਲੇ ਫੀ ਰੱਖ ਕੇ ਚਲਾ ਕੇ, ਉਹਦੇ ਵਿੱਚ ਨਿਜ਼ਾਮ ਨਹੀਂ ਸੀ ਚੱਲਦਾ ਕਿ ਲੋਕ 10 ਰੁਪਏ ਵੀ ਪੇ ਨਹੀਂ ਸੀ ਕਰ ਪਾ ਰਹੇ,
ਠੀਕ।
ਤੇ ਮੇਰੇ ਪਿਤਾ ਜੀ ਨੂੰ ਫਿਰ ਕਿਸੇ ਇੱਕ ਸੁਰਜੀਤ ਸਿੰਘ ਸਚਦੇਵ ਸਨ, ਉਹਨਾਂ ਦੀ ਫੈਮਿਲੀ ਅੱਜ ਵੀ ਇੱਕ LA ਵਿੱਚ, ਉਹਨਾਂ ਦੀ ਕੁੜੀ ਇੱਕ LA ਚ ਰਹਿੰਦੀ ਹੈ, ਹਰਵਿੰਦਰ ਕੌਰ ਨਾਂ ਹੈ ਮੇਰੇ ਖਿਆਲ, ਆਈ ਥਿੰਕ ਉਹਨਾਂ ਦਾ, ਤੇ ਇੱਕ ਪਰਵਿੰਦਰ ਕੌਰ ਹੈ ਉਹ UK ਵਿੱਚ ਰਹਿੰਦੀ ਹੈ। ਇਹ ਦੋਨੋਂ ਜੋ ਸੁਰਜੀਤ ਸਿੰਘ ਸਚਦੇਵ ਸਨ ਇਹ ਮਲੇਸ਼ੀਆ ਨਿਵਾਸੀ ਸਨ
ਜੀ,
ਉਹਨਾਂ ਨੇ ਨਾਲ ਉਹਨਾਂ ਦੇ ਇੱਕ ਫੈਸਨ ਸੰਗਤ ਸਿੰਘ, ਇਹਨਾਂ ਨੇ ਮਿਲ ਕੇ ਨਨਕਾਣਾ ਸਾਹਿਬ ਦੇ ਸਕੂਲ ਦੇ ਬੱਚਿਆਂ ਦਾ ਐਕਸਪੈਂਸ ਚੁੱਕਣਾ ਸ਼ੁਰੂ ਕਰਤਾ,
ਠੀਕ,
ਲਾਈਕ ਉਹਨਾਂ ਨੂੰ ਜੋ ਟੀਚਰ ਸਨ ਸਰਦਾਰ ਹੁਕਮ ਸਿੰਘ ਉਹਨਾਂ ਦੀ ਜਿਹੜੀ ਸੈਲਰੀ ਉਹਨਾਂ ਨੇ ਡਾਇਰੈਕਟ ਪੇ ਕਰਤੀ ਕਿ ਤੁਸੀਂ ਫੀ ਨਹੀਂ ਲੈਣੀ ਕਿਸੇ ਕੋਲੋਂ, ਤੁਸੀਂ ਸੈਲਰੇਟ ਹੋ ਜਾਓ ਸਕੂਲ ਨੂੰ ਪੂਰੀ ਜਿਹੜੀ ਡੋਨੇਸ਼ਨ। ਉਸ ਤੋਂ ਬਾਅਦ ਜਿੰਨੀ ਸਾਡੀ ਸਟੇਸ਼ਨਰੀ ਸੀ ਉਹ ਫ੍ਰੀ ਹੋ ਗਈ ਬੱਚਿਆਂ ਦੀ, ਉਹਨਾਂ ਨੂੰ ਜਿਹੜੀ ਯੂਨੀਫਾਰਮ ਸੀ ਉਹ ਫ੍ਰੀ ਹੋ ਗਈ, ਤੇ ਕਿਉਂਕਿ ਗਰੀਬ ਪਰਿਵਾਰ ਸਨ ਸਾਲ ਚ ਇੱਕ ਟੂਰ ਜਿਹੜਾ ਹੁੰਦਾ ਸੀ ਕਿ ਜਿਵੇਂ ਬੱਚੇ ਜਿਹੜਾ ਘੁੰਮਣ ਫਿਰਨ ਇੱਕ ਦਿਨ ਦਾ ਟੂਰ ਕਰ ਲਿਆ ਉਹਨਾਂ ਨੇ, ਉਹਦੇ ਤੱਕ ਐਕਸਪੈਂਸਿਸ ਉਹਨਾਂ ਨੇ ਪੇ ਕੀਤੇ। ਸਾਡੇ ਸਿੱਖ ਇੱਡੇ ਮਾੜੇ ਸਨ, ਅੱਜ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਤੁਸੀਂ ਕਹਿ ਲਓ ਕਿ ਸਾਡੇ ਇਨ੍ਹਾਂ ਦਸਵੰਤ ਬੱਚੇ ਸਾਡੇ ਆਪਣੇ ਯੰਗ ਬੱਚੇ ਜਿਹਨਾਂ ਦੇ ਜਿਵੇਂ ਬ੍ਰਾਂਡਸ ਨੇ ਕੋਸਮੈਟਿਕ ਬ੍ਰਾਂਡ ਨੇ ਉਹ ਇੰਨਾ ਦਸਵੰਦ ਕਰਦੇ ਨੇ ਕਿ ਉਹ ਖੁਦ ਸਾਡਾ ਪਾਕਿਸਤਾਨ ਦੇ ਵਿਚ ਸਿੱਖਾਂ ਦਾ ਇੱਕ ਸਿਸਟਮ ਚੱਲਦਾ ਪਿਆ ਕਿ ਅਸੀਂ ਡਿਫਰੈਂਟ ਸਿਟੀਜ਼ ਦੇ ਵਿਚ ਡਿਫਰੈਂਟ ਕਮਿਊਨਿਟੀਜ਼ ਨੂੰ ਅਸੀਂ ਨਹੀਂ ਵੇਖਦੇ ਕਿ ਹੂ ਆਈਦਰ ਦੇ ਆਰ ਮੁਸਲਿਮ ਸਿੱਖ ਔਰ ਹਿੰਦੂ ਕੋਈ ਵੀ ਉਹਨਾਂ ਦੀ ਸੇਵਾ ਕੀ ਹੁੰਦੀ ਹੈ ਨਨਕਾਣਾ ਸਾਹਿਬ ਦੇ ਵਿਚ ਹਰ ਮਹੀਨੇ ਦੇ ਪਹਿਲੇ ਫਰਾਈਡੇ ਨੂੰ ਬਕਾਇਦਾ ਇੱਕ ਸਿੰਘ ਇੱਕ ਕਿਸੇ ਵੀ ਇੱਕ ਪਰਿਵਾਰ ਵਾਸਤੇ ਉਹ ਕੋਈ ਵੀ ਮੁਸਲਮਾਨ ਹੈ ਹਿੰਦੂ ਹੈ ਕ੍ਰਿਸਚਨ ਹੈ ਕੋਈ ਵੀ ਹੈ ਉਹਦੇ ਵਾਸਤੇ ਦਸਵੰਧ ਇਕੱਠਾ ਹੁੰਦਾ
ਠੀਕ
ਉਹ ਸਾਰੇ ਲੋਕ ਆਪਣਾ ਦਸਵੰਧ ਉੱਥੇ ਵੀ ਆ ਕੇ ਦਿੰਦੇ ਅੱਜ ਅਸੀਂ ਜਿਹੜੀ ਪਾਕਿਸਤਾਨ ਦੀ ਸੰਗਤ ਆ ਨਨਕਾਣਾ ਸਾਹਿਬ ਦੀ ਸੰਗਤ ਆ ਇੰਨੇ ਜੋਗੇ ਹੋ ਗਏ ਹਾਂ ਸੋ ਸਾਰੀ ਗੱਲ ਦਾ ਸੁਭਾਵ ਕਿ ਪਰਮਾਤਮਾ ਦੀ ਬੜੀ ਬਖਸ਼ਿਸ਼ ਹੈ ਗੁਰੂ ਨਾਨਕ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ ਕਿ ਅਸੀਂ ਇੰਨੇ ਜੋਗੇ ਅੱਜ ਹੈਗੇ ਹਾਂ ਕਿ ਸਾਡੇ ਪਰਿਵਾਰ ਜਿਹੜੇ ਨੇ ਉਹ ਖੁਸ਼ਹਾਲ ਨੇ
ਹਿੰਦੂ ਪਰਿਵਾਰ ਕਿੰਨੇ ਕੁ ਨੇ
ਹਿੰਦੂ ਪਰਿਵਾਰ ਅਗਰ ਅਸੀਂ ਦੇਖੀਏ ਪੂਰੇ ਪਾਕਿਸਤਾਨ ਚ ਤੇ ਉਹਨਾਂ ਦੀ ਜਿਹੜੀ ਪਾਪੂਲੇਸ਼ਨ ਹੈ ਦੇ ਆਰ ਮੋਰ ਦੈਨ 4 ਮਿਲੀਅਨ
4 to 5 ਮਿਲੀਅਨ ਭਾਵ ਕਿ 40-50 ਲੱਖ ਹਿੰਦੂ ਪਰਿਵਾਰ ਪਾਕਿਸਤਾਨ
ਦੇ ਆਰ
ਅੱਛਾ ਜੀ
ਜੀ ਪੂਰੇ ਪਾਕਿਸਤਾਨ ਚ ਇਸ ਤੋਂ ਵੱਧ ਹੋਣਗੇ ਮਤਲਬ 4 ਮਿਲੀਅਨ ਪਲੱਸ ਹੋਣਗੇ 4 to 5 ਪਲੱਸ ਵੀ ਹੋ ਸਕਦੇ ਨੇ ਕਿ 51-52 ਲੱਖ ਹੋਣ ਠੀਕ ਹੈ ਪਰ ਇਹਦੇ ਨੇੜੇ ਦੇੜੇ ਨੇ 60 ਤੋਂ ਥੱਲੇ ਨੇ 40 ਤੋਂ ਉੱਤੇ ਨੇ 40-45 ਤੋਂ ਉੱਪਰ ਨੇ ਔਰ 60 ਤੋਂ ਥੱਲੇ ਨੇ
ਸੋ ਆਮ ਤੌਰ ਦੇ ਉੱਪਰ ਜਿਹੜਾ ਬਹੁਤੀ ਵਾਰੀ ਪ੍ਰਭਾਵ ਜਿਹੜਾ ਸੱਜੇ ਖੱਬਿਓ ਇਹ ਆਉਂਦਾ ਕਿ ਉੱਥੇ ਜਿਹੜੀਆਂ ਘੱਟ ਗਿਣਤੀ ਨੇ ਚਾਹੇ ਉਹ ਹਿੰਦੂ ਪਰਿਵਾਰ ਨੇ ਚਾਹੇ ਉਹ ਸਿੱਖ ਪਰਿਵਾਰ ਨੇ ਚਾਹੇ ਉਹ ਕ੍ਰਿਸਚੀਅਨ ਨੇ ਸੋ ਉਹਨਾਂ ਨੂੰ ਆਪਣਾ ਕਹਿ ਲਓ ਕਿ ਜਿਹੜੀਆਂ ਧਾਰਮਿਕ ਅਕੀਦਾ ਹੈ ਉਹ ਨਿਭਾਉਣ ਦੇ ਵਿੱਚ ਜੀ ਕਾਫੀ ਦਿੱਕਤ ਆਉਂਦੀਆਂ ਨੇ ਇਹਦੇ ਵਿੱਚ ਕਿੰਨੀ ਕੁ ਸੱਚਾਈ
ਦੇਖੋ ਇਸ ਗੱਲ ਚ ਮੈਂ ਪਾਕਿਸਤਾਨੀ ਹਾਂ ਮੇਰੇ ਵਾਸਤੇ ਪਾਕਿਸਤਾਨ ਦੀ ਰਿਸਪੈਕਟ ਰੱਖਣਾ ਵੀ ਜ਼ਰੂਰੀ ਹੈ ਲੇਕਿਨ ਸੱਚਾਈ ਨੂੰ ਅਸੀਂ ਸੱਚਾਈ ਤਰੀਕੇ ਨਾਲ ਕਰਾਂਗੇ
ਜੀ
ਹਿੰਦੂ ਪਰਿਵਾਰ ਸਾਡੇ ਬਹੁਤ ਸਾਰੇ ਤਗੜੇ ਪਰਿਵਾਰ ਹੈ ਨੇ ਸਿੰਧ ਚ ਜਿਹੜੇ ਕਿ ਬਿਜ਼ਨਸ ਜਿਹੜਾ ਬਹੁਤ ਸਟਰੋਂਗ ਬਿਜ਼ਨਸ ਕਰਦੇ ਨੇ
ਜੀ
ਲੇਕਿਨ ਮਾੜੇ ਵੀ ਹੈ ਨੇ ਜਿੱਥੇ ਚੰਗੇ ਨੇ ਉੱਥੇ ਮਾੜੇ ਵੀ ਨੇ
ਮਾੜੇ ਨੇ ਇਕਨੋਮਿਕਲੀ
ਫਾਈਨੈਂਸ਼ਲੀ ਮਾੜੇ ਪਰਿਵਾਰ ਵੀ ਹੈ ਨੇ ਪੰਜਾਬ ਦੇ ਵਿਚ ਜਾਂ ਇੰਟੀਰੀਅਰ ਸਿੰਧ ਦੇ ਵਿਚ ਬਹੁਤ ਸਾਰੇ ਪਰਿਵਾਰ ਖਾਸ ਤੌਰ ਤੇ ਅਗਰ ਮੈਂ ਉਹਨਾਂ ਦੀਆਂ ਕੌਮਾਂ ਵੀ ਦੱਸ ਦਵਾਂ ਤੇ ਮਾਰਵਾੜੀ ਕੌਮ ਦੇ ਨੇ ਜਿਹੜੇ ਕਿ ਰਾਜਸਥਾਨ ਦੀ ਇੱਕ ਹੈਗੀ ਹੈ ਤੇ ਉਹਦੇ ਚ ਮਾਰਵਾੜੀ ਦੇ ਵਿਚ ਫਿਰ ਭੀਲ ਨੇ ਮੇਘਵਾਲ ਨੇ ਫਿਰ ਉਹਦੇ ਚ ਹੋਰ ਇਸ ਤਰ੍ਹਾਂ ਦੀ ਹੈ ਨੇ ਫਿਰ ਬਾਲਮੀਕ ਜਿਹੜੇ ਨੇ ਇਹ ਮਾੜੇ ਨੇ ਇਹ ਗਰੀਬ ਨੇ ਇਹ ਮਾਤਰ ਜਿਹਨੂੰ ਅਸੀਂ ਕਹਿ ਦਿੰਦੇ ਆ ਪੰਜਾਬ ਚੜ੍ਹਦੇ ਪੰਜਾਬ ਚ ਮਾਤਰ ਕਹਿ ਦਿੰਦੇ ਨੇ ਉਸ ਤਰ੍ਹਾਂ ਦੇ ਪਰਿਵਾਰ ਨੇ ਸਾਰੇ ਇਨ੍ਹਾਂ ਦੀ ਫਾਈਨੈਂਸ਼ੀਅਲ ਇਹ ਸਰਕਾਰੀ ਜੋਬਾਂ ਕਰਦੇ ਨੇ ਸਫਾਈ ਵਾਲੀਆਂ ਤੇ ਇਸ ਟਾਈਪ ਦੀਆਂ ਜੋਬਾਂ ਕਰਦੇ ਨੇ ਜਿਹੜੀ ਕਿ ਤੁਸੀਂ ਕਹਿ ਲਓ ਕਿ 1,000-1,500 ਰੁਪਏ ਪਰ ਡੇ ਦੀ ਇਨ੍ਹਾਂ ਦੀ ਜੋਬ ਹੈ ਜੋ ਕਿ ਜਿਹਨੂੰ ਅਗਰ ਅਸੀਂ ਡਾਲਰ ਦੇ ਵਿਚ ਕਰੀਏ ਤੇ 3-5 ਡਾਲਰ ਠੀਕ ਹੈ ਇਸ ਉਪਰ ਉਹਨਾਂ ਦੀ ਇਨਕਮ ਨਹੀਂ ਹੁੰਦੀ ਪਰ ਡੇ ਜਿਹੜੀ ਕਿ ਇੱਥੇ ਤੁਹਾਡੀ US ਡਾਲਰ ਦੀ ਮੈਂ ਗੱਲ ਕਰ ਰਿਹਾ ਜੇ ਅਸੀਂ ਕੈਨੇਡੀਅਨ ਡਾਲਰ ਦੀ ਗੱਲ ਕਰੀਏ ਤੇ 5 to 6-7 ਡਾਲਰ ਤੱਕ ਚਲੀ ਜਾਂਦੀ ਹੈ ਜੋ ਕਿ ਇੱਥੇ ਇੱਕ ਘੰਟੇ ਚ ਵੀ ਕੋਈ ਇੰਨੇ ਨਹੀਂ ਲੈਂਦਾ
ਬਿਲਕੁਲ
ਠੀਕ ਹੈ ਇੰਨੀ ਉਹਨਾਂ ਦੀ ਪਰ ਡੇ ਜੋਬ ਹੈ ਫਿਰ ਉੱਥੇ ਉਹਨਾਂ ਦੇ ਡਿਪੈਂਡੈਂਟ ਜ਼ਿਆਦਾ ਨੇ ਇੱਥੇ ਤੁਹਾਡੀ ਫੈਮਿਲੀ ਦਾ ਹੁੰਦਾ ਹੈ ਕਿ ਮੇਲ ਵੀ ਕੰਮ ਕਰ ਰਿਹਾ ਫੀਮੇਲ ਵੀ ਕੰਮ ਕਰ ਰਿਹਾ ਬੱਚਾ ਵੀ ਕੰਮ ਕਰ ਰਿਹਾ ਉੱਥੇ ਇੱਕ ਬੰਦਾ ਕੰਮ ਕਰ ਰਿਹਾ ਬਾਕੀ ਸਾਰੇ ਉਹਦੇ ਡਿਪੈਂਡੈਂਟਸ ਨੇ
ਬਾਕੀ ਖਾਣ
ਚਾਹੇ ਉਹਦੇ 2 ਬੱਚੇ ਨੇ ਚਾਹੇ 3 ਬੱਚੇ ਨੇ ਚਾਹੇ ਇਸ ਤੋਂ ਜ਼ਿਆਦਾ ਨੇ ਉਹ ਖਾਣ ਵਾਲੇ ਨੇ ਬੱਚੇ ਨੇ ਉਹ ਪੜ੍ਹ ਰਹੇ ਨੇ ਉਹ ਜੋਬ ਨਹੀਂ ਕਰ ਸਕਦੇ ਲੇਡੀ ਉਹ ਘਰ ਸੰਭਾਲਦੀ ਉਹ ਜੋਬ ਨਹੀਂ ਕਰ ਸਕਦੀ ਮਤਲਬ ਬਹੁਤ ਘੱਟ ਪਰਿਵਾਰ ਹੋਣਗੇ ਕਿ ਜਿਨ੍ਹਾਂ ਦੀ ਲੇਡੀ ਵੀ ਜੋਬ ਤੇ ਲੱਗੀ ਹੋਈ ਹੈ ਤੇ ਜੈਂਟਸ ਵੀ ਜੋਬ ਤੇ ਨੇ ਜਾਂ ਬਿਜ਼ਨਸ ਕਰ ਰਹੇ ਨੇ ਵਟ ਐਵਰ ਕੋਈ ਵੀ ਇਸ ਤਰ੍ਹਾਂ ਸਿਚੁਏਸ਼ਨ ਹੈ ਉਹ ਮਾੜੇ ਘਰਾਂ ਦੇ ਵਿਚ ਫਿਰ ਇਸ਼ੂਜ਼ ਇਸ ਤਰ੍ਹਾਂ ਦੇ ਆ ਜਾਂਦੇ ਨੇ ਲੜਾਈਆਂ ਝਗੜਿਆਂ ਵੀ ਹੋ ਜਾਂਦੇ ਨੇ ਕੋਈ ਹੋਰ ਮਾਮਲਾਤ ਵੀ ਹੋ ਜਾਂਦੇ ਹੁਣ ਜਿਵੇਂ ਉਹਦੇ ਵਿਚ ਆਇਆ ਤੇ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ ਇਹ ਹਰ ਜਗ੍ਹਾ ਹੈ ਨੇ
ਜੀ
ਇਹ ਜਿਸ ਕਿਸਮ ਦੀ ਉੱਥੇ ਹੈ ਉਹ ਇੰਡੀਆ ਚ ਹੁਣ ਦਲਿਤਾਂ ਨਾਲ ਕੀ ਹੁੰਦਾ ਉਸੇ ਟਾਈਪ ਦੀ ਚੀਜ਼ਾਂ ਜਿਹੜੀਆਂ ਉਹ ਪਾਕਿਸਤਾਨ ਚ ਵੀ ਹੈ ਯੈਸ ਆਈ ਓਨ ਇਟ
ਜੀ
ਉਹ ਹੁੰਦੀਆਂ ਨੇ ਧਾਰਮਿਕ ਤੌਰ ਤੇ ਵੀ ਜਿਵੇਂ ਥੋੜਾ ਜਿਹਾ ਹੁੰਦਾ ਹੀ ਆ ਪਰ ਹੁਣ ਲੋਕ ਥੋੜੇ ਜਿਹੇ ਨਾ ਤੁਸੀਂ ਕਹਿ ਲਓ ਕਿ ਸੋਸ਼ਲ ਮੀਡੀਆ ਨੇ ਔਰ ਉਹਨਾਂ ਨੇ ਲੋਕਾਂ ਦੇ ਦਿਮਾਗ ਖੋਲ ਦਿੱਤੇ
ਜੀ
ਪਹਿਲੇ ਇਹ ਹੁੰਦੇ ਸਨ ਕਿ ਸਮ ਟਾਈਮ ਇਸ ਤਰ੍ਹਾਂ ਦਾ ਹੁੰਦਾ ਸੀ ਕਿ ਮੁਸਲਮਾਨ ਪਰਿਵਾਰ ਜਿਹੜੇ ਰਹਿੰਦੇ ਨੇ ਇਨ੍ਹਾਂ ਇਲਾਕਿਆਂ ਚ ਉਹ ਕਰਦੇ ਸਨ ਕਿ ਜੀ ਕੁਛ ਪਰਿਵਾਰ ਸਾਰੇ ਨਹੀਂ ਉਹ ਕਿ ਜੀ ਉਹਨਾਂ ਦੇ ਗਲਾਸਾਂ ਚ ਪਾਣੀ ਉਹਨਾਂ ਦੇ ਗਲਾਸ ਪਾਣੀ ਦੇ ਵੱਖਰੇ ਰੱਖਣੇ ਉਹਨਾਂ ਦੇ ਕਟੋਰੀਆਂ ਵਗੈਰਾ ਜਿਹੜੀਆਂ ਭਾਂਡੇ ਨੇ ਉਹ ਵੱਖਰੇ ਰੱਖਦੇ ਸਨ ਕਿ ਦੁਕਾਨ ਤੇ ਹੋਟਲ ਦੇ ਵਿੱਚ ਉਹਨਾਂ ਨੂੰ ਇਜਾਜ਼ਤ ਨਹੀਂ ਸੀ ਹੁੰਦੀ ਖਾਣ ਦੀ। ਲੇਕਿਨ ਅੱਜ ਐਸਾ ਨਹੀਂ ਹੈ, ਬਹੁਤ ਬਹੁਤ ਅੱਛਾ ਉਹ ਹੋ ਗਿਆ।
ਠੀਕ ਹੈ ਠੀਕ ਹੈ। ਹੁਣ ਤੁਹਾਡੀ ਥੋੜੀ ਜਿਹੀ ਪਾਰਟੀ ਬਾਰੇ ਗੱਲਬਾਤ ਕਰੀਏ ਕਿ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਹ ਲੰਬਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ, ਔਰ ਜਿਹੜੀਆਂ ਵੱਖ ਵੱਖ ਸਮੇਂ ਖ਼ਬਰਾਂ ਜਿਹੜੀਆਂ ਆਉਂਦੀਆਂ ਨੇ ਉਹ ਇੱਥੇ ਕਾਫ਼ੀ ਫਿਕਰਮੰਦੀ ਵਾਲੀਆਂ ਹੁੰਦੀਆਂ ਨੇ ਕਿ ਉਹਨਾਂ ਦੇ ਉੱਪਰ ਕਾਫ਼ੀ ਜ਼ੁਲਮਗਾਰ ਕੀਤੀ ਜਾਂਦੀ ਹੈ, ਕੀ ਨੇੜ ਭਵਿੱਖ ਦੇ ਵਿੱਚ ਤੁਸੀਂ ਮਹਿਸੂਸ ਕਰਦੇ ਹੋ ਕਿ ਉਨ੍ਹਾਂ ਨੂੰ ਰਿਲੀਜ਼ ਕੀਤਾ ਜਾ ਸਕਦਾ? ਕਿਉਂਕਿ ਜੋ ਜੇ ਆਪਾਂ ਕਹਿ ਲਓ ਕਿ ਗਲੋਬਲ ਪੋਲੀਟਿਕਸ ਦੀ ਗੱਲ ਕਰਦੇ ਹਾਂ, ਕਾਫ਼ੀ ਕੁਛ ਜਿਹੜਾ ਜੀ ਉਹ ਚੇਂਜ ਹੋ ਰਿਹਾ।
ਦੇਖੋ ਜੋ ਸਿਸਟਮ ਹੈ ਨਾ, ਜੋ ਸਿਸਟਮ ਹੈ ਉਹ ਤੇ ਨਹੀਂ ਚਾਹ ਰਿਹਾ ਕਿ ਇਹਨਾਂ ਨੂੰ ਉਹ ਛੱਡੇ, ਚਾਹੇ ਉਹ ਟਰੰਪ ਦਾ ਨਿਜ਼ਾਮ ਹੈ
ਜੀ,
ਚਾਹੇ ਉਹ ਪਾਕਿਸਤਾਨ ਚ ਜਿਹੜੀ ਗੌਰਮੈਂਟ ਹੈ ਉਹਨਾਂ ਦਾ, ਕਿਉਂਕਿ ਉਹਨਾਂ ਦਾ ਹਾਲ ਇਸ ਤਰ੍ਹਾਂ ਹੈ। ਮੈਂ ਥੋੜਾ ਜਿਹਾ ਫਨੀ ਵੇ ਚ ਉਹਨੂੰ ਜਿਹੜਾ ਨਾ ਐਲੈਬੋਰੇਟ ਕਰਾਂਗਾ ਕਿ ਉਹ ਦੋ ਭਰਾਵਾਂ ਦੀ ਨਾ ਲੜਾਈ ਹੋ ਗਈ, ਇੱਕ ਛੋਟਾ ਸੀ ਤੇ ਇੱਕ ਵੱਡਾ ਸੀ। ਉਹ ਛੋਟੇ ਨੇ ਨਾ ਵੱਡੇ ਨੂੰ ਲੰਮਿਆਂ ਪਾ ਤਾ,
ਅੱਛਾ
ਵੱਡੇ ਨੂੰ ਲੰਮਿਆਂ ਪਾ ਤਾ, ਉਹਨੂੰ ਕੁੱਟਣ ਵੀ ਡਿਆ ਤੇ ਰੋਣ ਵੀ ਡਿਆ। ਤੇ ਉਹਦਾ ਜਦੋਂ ਪਿਓ ਆਇਆ ਕਿ ਕਿਉਂ ਲੜਦੇ ਪਏ ਹੋ ਤੁਸੀਂ, ਤੇ ਪੁੱਛਿਆ ਤੇ ਕਹਿੰਦੇ ਕਿ ਤੂੰ ਉਹਨੂੰ ਕੁੱਟ ਵੀ ਰਿਹਾ ਤੇ ਰੋ ਵੀ ਰਿਹਾ। ਕਹਿੰਦਾ ਮੈਂ ਕੁੱਟ ਇਸ ਕਰਕੇ ਰਿਹਾ ਕਿ ਮੇਰੇ ਕਾਬੂ ਆ ਗਿਆ, ਤੇ ਰੋ ਇਸ ਕਰਕੇ ਰਿਹਾ ਕਿ ਜਦੋਂ ਇਹਨੇ ਉੱਠਣਾ ਇਹਨੇ ਮੈਨੂੰ ਛੱਡਣਾ ਨਹੀਂ। ਠੀਕ ਹੈ, ਤੇ ਉਹ ਗੱਲ ਇਹ ਹੋਈ ਹੈ ਕਿ ਉਹਨਾਂ ਸਾਰਿਆਂ ਦੇ ਕਾਬੂ ਇਮਰਾਨ ਖਾਨ ਆ ਗਿਆ, ਤੇ ਹੁਣ ਰੋਣ ਵਾਲਾ ਹਾਲ ਉਹਨਾਂ ਦਾ ਇਸ ਕਰਕੇ ਕੁੱਟ ਵੀ ਰਹੇ ਨੇ ਇਮਰਾਨ ਖਾਨ ਨੂੰ ਜੇ ਹੁਣ ਵਾਪਸ ਆ ਗਿਆ ਤੇ ਉਹਨੇ ਛੱਡਣਾ ਕੋਈ ਨੀ ਸਾਨੂੰ।
ਸਾਡੇ ਵਾਲੇ ਪਾਸੇ ਨਾ ਇੱਕ ਬੋਲੀ ਪਾਉਂਦੇ ਹੁੰਦੇ ਆ, ਰੜਕੇ 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 ਬਾਣੀਆਂ ਨੇ ਜੱਟ ਧਾ ਲਿਆ ਉੱਤੇ ਪੈ ਦਾ ਕਲੇਜਾ ਧੜਕੇ, ਜੱਟ ਕਹਿੰਦਾ ਉੱਠ ਲੈਣ ਦੇ ਤੇਰੀ ਖਬਰ ਲਓ।
ਉਹੀ ਸਿਚੁਏਸ਼ਨ ਹੋਈ ਪਈ ਹੈ, ਇਸ ਕਰਕੇ ਇਹਨਾਂ ਦੀ ਖਵਾਹਿਸ਼ ਹੈ ਕਿ ਇਹ ਜਿਹੜਾ ਨਾ ਇਮਰਾਨ ਖਾਨ ਬਾਹਰ ਨਾ ਆਵੇ। ਲੇਕਿਨ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਮੈਂ ਪਾਰਟੀ ਚ ਹੈ ਸਾਂ, ਜਦੋਂ ਮੈਂ ਐਮ ਐਲ ਏ ਸਾਂ, ਤੁਸੀਂ ਬਿਲੀਵ ਕਰੋ ਕਿ ਮੈਂ ਤੰਗ ਹੋ ਕੇ ਰਿਜ਼ਾਈਨ ਵੀ ਦੇ ਦਿੱਤਾ ਸੀ ਕਿ ਮੈਂ ਪਾਰਟੀ ਚ ਇੰਨੇ ਮੇਰੇ ਤੇ ਇੰਨੇ ਕੁਛ ਹੋ ਗਿਆ ਸੀ, ਪਰ ਮੈਂ ਉਹਨੂੰ ਓਪਨ ਨਹੀਂ ਕੀਤਾ ਇਮਰਾਨ ਖਾਨ ਦੀ ਇੱਜ਼ਤ ਦੀ ਖਾਤਰ, ਕਿਉਂਕਿ ਇਮਰਾਨ ਖਾਨ ਨੇ ਦੇਖੋ ਕਰਤਾਰਪੁਰ ਦਾ ਲਾਂਘਾ ਖੋਲ ਕੇ ਸਾਡੇ ਸਿੱਖਾਂ ਦੇ ਉੱਤੇ ਜੋ ਅਹਿਸਾਨ ਕੀਤਾ ਉਹਦਾ ਅਸੀਂ ਦੇਣਾ ਨਹੀਂ ਦੇ ਸਕਦੇ ਸੀ। ਪਰ ਜਦੋਂ ਇਹੋ ਜਿਹੀ ਸਿਚੁਏਸ਼ਨ ਆਈ ਤੇ ਮੈਨੂੰ ਵੀ ਸਾਰੀ ਗੱਲ ਆਫਰ ਵੀ ਆਈ, ਪੈਸਿਆਂ ਦੀ ਆਫਰ ਵੀ ਆਈ, ਉਨ੍ਹਾਂ ਨੂੰ ਪਤਾ ਵੀ ਸੀ ਕਿ ਨਾਰਾਜ਼ ਵੀ ਹੈ ਪਾਰਟੀ ਤੋਂ। ਹੁਣ ਤੁਸੀਂ ਦੇਖ ਲਓ ਜਿਹੜੇ ਇੰਡੀਆ ਦੇ ਵਿੱਚ ਰਾਘਵ ਚੱਡਾ ਤੇ ਬਾਕੀ ਸਿਚੁਏਸ਼ਨ, ਤੇ ਤੁਹਾਨੂੰ ਪਤਾ ਪਾਰਲੀਮੈਂਟਰੀ ਸਿਆਸਤ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ। ਉਸ ਵੇਲੇ ਮੈਨੂੰ ਪੈਸਿਆਂ ਦੀ ਆਫਰ ਵੀ ਹੋ ਗਈ, ਠੀਕ ਹੈ, ਤੇ ਅੱਗੇ ਅਹੁਦਿਆਂ ਦੀ ਆਫਰ ਵੀ ਹੋ ਗਈ ਕਿ ਅੱਗੇ ਤੁਹਾਨੂੰ ਉਹਦੇ ਪਰ ਤੁਸੀਂ ਇਮਰਾਨ ਖਾਨ ਨੂੰ ਛੱਡ ਦਿਓ। ਤੁਸੀਂ ਬਿਲੀਵ ਕਰੋ ਕਿ ਮੈਂ ਉਸ ਵੇਲੇ ਬੜਾ ਪਰੇਸ਼ਾਨ ਸਾਂ ਕਿ ਅਗਰ ਕਿਸ ਤਰ੍ਹਾਂ ਦੀ ਸਿਚੁਏਸ਼ਨ ਆਈ। ਮੈਂ ਗੁਰਦੁਆਰਾ ਸਾਹਿਬ ਚਲਾ ਗਿਆ, ਉੱਥੇ ਜਾ ਕੇ ਪਾਠ ਕੀਤਾ, ਸੁਖਮਨੀ ਸਾਹਿਬ ਦਾ ਤੇ ਅਰਦਾਸ ਕੀਤੀ। ਇਹ ਡੇਰਾ ਸਾਹਿਬ ਗੁਰਦੁਆਰੇ ਦੀ ਮੈਂ ਗੱਲ ਕਰ ਰਿਹਾ, ਡੇਰਾ ਸਾਹਿਬ ਗੁਰਦੁਆਰਾ ਸ਼ਹੀਦੀ ਸਥਾਨ ਹੈ ਗੁਰੂ ਅਰਜਨ ਦੇਵ ਜੀ ਦਾ, ਉੱਥੇ ਗਿਆ ਤੇ ਅਰਦਾਸ ਕੀਤੀ। ਤੇ ਉਸ ਵੇਲੇ ਨਾ ਗੁਰਬਾਣੀ ਦਾ ਇੱਕ ਪੰਕਤੀ ਮੇਰੇ ਮਾਇੰਡ ਚ ਫਿਰ ਬਾਅਦ ਚ ਆ ਗਈ, ਉਹ ਪੰਕਤੀ ਸੀ ਸੋਰੀ ਕਿ ਹੱਕ ਪਰਾਇਆ ਨਾਨਕਾ ਉਹ ਸੂਰ ਸਾਏ, ਗੁਰਪੀਰ ਹਮਾ ਤਾਬਰੇ ਜਾ ਮੁਰਦਾਰ ਨਾ ਖਾਏ। ਉਹ ਮੇਰੇ ਵਾਸਤੇ ਗੁਰੂ ਦਾ ਹੁਕਮ ਸੀ, ਉਹ ਜਵਾਬ ਸੀ ਉਹਨਾਂ ਦਾ ਜੋ ਮੈਂ ਬੇਨਤੀ ਕੀਤੀ ਕਿ ਮੈਂ ਅੱਜ ਫਸਿਆ ਹੋਇਆ ਮੈਂ ਕੀ ਕਰਾਂ, ਉਹ ਉਹਨਾਂ ਦਾ ਗੁਰੂ ਸਾਹਿਬ ਦਾ ਮੈਨੂੰ ਜਵਾਬ ਸੀ। ਤੇ ਉਸ ਗੱਲ ਕਰਕੇ ਮੈਂ ਡਟ ਗਿਆ ਕਿ ਨਹੀਂ, ਗੁਰੂ ਸਾਹਿਬ ਦਾ ਹੁਕਮ ਵੀ ਹੈ ਔਰ ਸੱਚ ਵੀ ਹੈ ਕਿ ਇਮਰਾਨ ਖਾਨ ਨੇ ਜੋ ਸੇਵਾ ਕਰਤਾਰਪੁਰ ਸਾਹਿਬ ਦੀ ਕੀਤੀ ਹੈ ਸਾਡੇ ਸਿੱਖਾਂ ਤੇ ਬਹੁਤ ਵੱਡਾ ਅਹਿਸਾਨ
ਹੈ। ਸ਼ਾਹੀ ਕਿਲੇ ਦੇ ਨਾਲ ਹੀ ਜਿਹੜਾ ਗੁਰਦੁਆਰਾ
ਸਾਹਿਬ ਗੁਰਦੁਆਰੇ
ਜਿਹੜੀ ਨਾਲ ਦੀ ਫੂਡ ਸਟਰੀਟ ਜਿਹੜੀ ਉਹਦੇ ਨਾਲ
ਜੀ ਬਿਲਕੁਲ ਗੁਰਦੁਆਰਾ ਸਾਹਿਬ ਉੱਥੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਥਾਨ ਹੈ ਤੇ ਉੱਥੇ ਇਸ ਚੀਜ਼ ਦਾ ਮੈਂ ਉਹਦਾ ਕੀਤਾ ਤੇ ਮੈਨੂੰ ਬਾਹਰ ਦੀ ਸਿਟੀਜ਼ਨਸ਼ਿਪ ਦੀ ਵੀ ਆਫਰ ਹੋਈ, ਮੈਨੂੰ ਨਾਲ 80 ਕਰੋੜ ਰੁਪਏ ਦੀ ਵੀ ਆਫਰ ਹੋਈ, ਫੈਡਰਲ ਮਿਨਿਸਟਰੀ ਵੀ ਆਫਰ ਹੋਈ ਕਿ ਨੈਕਸਟ ਸੈਟਅਪ ਚ ਤੁਹਾਨੂੰ ਫੈਡਰਲ ਮਿਨਿਸਟਰੀ ਦਿੰਦੇ ਆ। ਬਟ ਮੇਰੇ ਵਾਸਤੇ ਗੁਰੂਆਂ ਦਾ ਹੁਕਮ ਜ਼ਿਆਦਾ ਅਹਿਮ ਸੀ ਤੇ ਮੈਂ ਉਸ ਹੁਕਮ ਦੀ ਪਾਲਣਾ ਕਰਦਿਆਂ ਹੋਇਆ ਦੇਖੋ ਮੈਂ ਹੁਣ ਨਹੀਂ ਦੱਸ ਸਕਦਾ ਕਿ ਇਮਰਾਨ ਖਾਨ ਕਦੋਂ ਬਾਹਰ ਆਉਣਗੇ, ਲੇਕਿਨ ਮੈਂ ਇਹ ਬੇਨਤੀ ਸਿੱਖਾਂ ਨੂੰ ਜ਼ਰੂਰ ਕਰਾਂਗਾ, ਦੁਨੀਆਂ ਭਰ ਦੇ ਸਿੱਖਾਂ ਨੂੰ, ਜਿਹੜੇ ਪਾਵਰ ਦੇ ਵਿੱਚ ਨੇ ਉਹ ਆਪਣਾ ਪਾਵਰ ਯੂਜ਼ ਕਰਨ, ਜਿਹੜੇ ਗੁਰੂ ਘਰ ਨਾਲ ਜੁੜੇ ਨੇ ਉਹ ਗੁਰੂ ਘਰ ਤੇ ਜਾ ਕੇ ਅਰਦਾਸ ਕਰਨ ਕਿ ਇਮਰਾਨ ਖਾਨ ਦੀ, ਹੁਣ ਵੀ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੀ ਰੱਖਿਆ ਕਰ ਰਹੇ ਆ। ਅਗਰ ਉਹ ਅੱਜ ਜੇਲ੍ਹ ਚ ਨੇ ਤਾਂ ਉਹ ਸੇਫ ਨੇ ਮੇਰੇ ਲਿਹਾਜ਼ ਨਾਲ, ਅਗਰ ਬਾਹਰ ਹੁੰਦੇ ਤੇ ਸ਼ਾਇਦ ਉਹਨਾਂ ਦੇ ਉੱਤੇ ਇਸ ਤੋਂ ਜ਼ਿਆਦਾ ਕੁਛ ਹੋ ਜਾਂਦਾ, ਹੋ ਸਕਦਾ ਕਿ ਇਹਨਾਂ ਦੀ ਅਸੈਸੀਨੇਸ਼ਨ ਵੀ ਹਜੇ ਤੱਕ ਹੋ ਜਾਂਦੀ। ਲੇਕਿਨ ਗੁਰੂ ਨਾਨਕ ਨੇ ਉਹਨਾਂ ਨੂੰ ਲੋਕਾਂ ਨੂੰ ਨਜ਼ਰ ਆ ਰਿਹਾ ਕਿ ਉਹ ਜੇਲ੍ਹ ਵਿਚ ਨੇ, ਬਟ ਉਹਨਾਂ ਦੀ ਸੇਫਟੀ ਹੈ, ਬਿਮਾਰ ਵੀ ਨੇ ਵਟ ਐਵਰ ਜੋ ਵੀ ਹੋ ਰਿਹਾ, ਲੇਕਿਨ ਉਹਨਾਂ ਨੂੰ ਕਿਸੇ ਨਾ ਕਿਸੇ ਜਗ੍ਹਾ ਤੇ ਡਰ ਵੀ ਹੈ ਕਿ ਅਗਰ ਇਹਨੂੰ ਕੁਝ ਹੋ ਗਿਆ ਤੇ ਲੋਕਾਂ ਨੇ ਸਾਨੂੰ ਨਹੀਂ ਛੱਡਣਾ। ਮੇਰੀ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਅਰਦਾਸ ਕਰਨ ਇਮਰਾਨ ਖਾਨ ਸਾਹਿਬ ਵਾਸਤੇ, ਉਹਨਾਂ ਦੀ ਫੈਮਿਲੀ ਵਾਸਤੇ, ਉਹਨਾਂ ਦੇ ਪਰਿਵਾਰ ਵਾਸਤੇ ਤੇ ਉਹਨਾਂ ਦੀ ਜ਼ਰੂਰ ਅਰਦਾਸ ਕਰਨ ਕਿ ਇਮਰਾਨ ਖਾਨ ਦੀ ਪਰਮਾਤਮਾ ਰੱਖਿਆ ਕਰਨ ਔਰ ਉਹਨਾਂ ਨੂੰ ਜਲਦ ਆਜ਼ਾਦੀ ਮਿਲੇ ਇਸ ਸਖ਼ਤੀ ਵਿੱਚੋਂ ਬਾਹਰ ਆ ਔਰ ਉਸ ਤੋਂ ਬਾਅਦ ਫਿਰ ਅਸੀਂ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਕੋਈ ਨਾ ਕੋਈ ਸੇਵਾ ਸੰਭਾਲ ਹੋਰ ਦੀ ਕਰਨੀ
ਵੱਡੀ ਗਿਣਤੀ ਵਿੱਚ ਐਨ ਆਰ ਆਈ ਜਿਹੜੇ ਨੇ ਜੀ ਉਹ ਵੱਖ ਵੱਖ ਹਿੱਸਿਆਂ ਜਾਂਦੇ ਨੇ ਸਾਡੇ ਕੈਨੇਡੀਅਨ ਵੀ ਬਹੁਤ ਜਾਂਦੇ ਨੇ ਹਾਂਜੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ
ਮੈਂ ਉਹਨਾਂ ਨੂੰ ਸੰਦੇਸ਼ ਇਹੀ ਦੇਣਾ ਚਾਹਾਂਗਾ ਕਿ ਤੁਸੀਂ ਸਭ ਜ਼ਰੂਰ ਨਨਕਾਣਾ ਸਾਹਿਬ ਜਾਇਆ ਕਰੋ ਜਿਹੜੇ ਗਏ ਨੇ ਉਹ ਬਹੁਤ ਚੰਗੀ ਗੱਲ ਹੈ ਤੇ ਜਿਹੜੇ ਨਹੀਂ ਗਏ ਉਹ ਵੀ ਜ਼ਰੂਰ ਜਾਣ ਤੇ ਉਹਨਾਂ ਨੂੰ ਅਸੀਂ ਸਾਰੀਆਂ ਸੇਵਾਵਾਂ ਮੈਂ ਖੁਦ ਐਜ਼ ਏ ਮੈਂ ਸੇਵਾਵਾਂ ਦੇਣ ਨੂੰ ਤਿਆਰ ਹਾਂ ਉਹਦੇ ਵਿਚ ਸਿਰਫ ਇਹ ਹੈ ਕਿ ਗੁਰੂ ਘਰ ਨਾਲ ਜ਼ਰੂਰ ਜੁੜੋ ਗੁਰੂ ਨਾਨਕ ਪਾਤਸ਼ਾਹ ਜਿਹੜੇ ਸਨ ਉਹ ਦੇਖੋ ਉਹਨਾਂ ਦਾ ਪ੍ਰਕਾਸ਼ ਹੋਇਆ ਤੇ ਉਹ ਗੁਰੂ ਹੋਏ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਸਨ ਤੇ ਉਸ ਤੋਂ ਬਾਅਦ ਗੁਰੂ ਅੰਗਦ ਬਣ ਗਏ ਪਹਿਲੇ ਉਹ ਸਿੱਖ ਸਨ ਬਾਅਦ ਚ ਗੁਰੂ ਬਣੇ ਸਾਰੇ ਜਿਹੜੇ ਗੁਰੂ ਨੇ ਉਹ ਪਹਿਲੇ ਸਿੱਖ ਸਨ ਤੇ ਬਾਅਦ ਚ ਗੁਰੂ ਬਣੇ ਸਵਾਏ ਗੁਰੂ ਨਾਨਕ ਪਾਤਸ਼ਾਹ ਦੇ ਔਰ ਸਾਰੇ ਗੁਰੂਆਂ ਦੇ ਵਿਚ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਹੈ ਅੱਜ ਗੁਰੂ ਗ੍ਰੰਥ ਸਾਹਿਬ ਚ ਵੀ ਅਸੀਂ ਉਹੀ ਜੋਤ ਲੱਭ ਰਹੇ ਹੁੰਦੇ ਹਾਂ ਠੀਕ ਹੈ ਤੇ ਗੱਲ ਇਹ ਹੈ ਕਿ ਸਾਨੂੰ ਉਹਨਾਂ ਦੇ ਦਰ ਤੇ ਜ਼ਰੂਰ ਜਾਣਾ ਚਾਹੀਦਾ ਉਹਨਾਂ ਦੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੇ ਬਾਕੀ ਗੁਰਦੁਆਰੇ ਪੰਜਾ ਸਾਹਿਬ ਗੁਰਦੁਆਰਾ ਸੱਚਾ ਸੌਦਾ ਉੱਥੇ ਜ਼ਰੂਰ ਨਕਮਸਤਕ ਹੋਣਾ ਚਾਹੀਦਾ ਉਸ ਤੋਂ ਸਭ ਤੋਂ ਸੋਹਣੀ ਕੀ ਗੱਲ ਹੈ ਅੱਜ ਕੋਈ ਦੇਖੋ ਪਰਸੋਂ ਐਤਵਾਰ ਹੈ ਨਗਰ ਕੀਰਤਨ ਹੈ ਇੱਥੇ ਨਗਰ ਕੀਰਤਨ ਤੇ ਕੀ ਹੋਏਗਾ ਅਸੀਂ ਆਪ ਤੇ ਚਲੋ ਸ਼ਰਧਾ ਦੇ ਨਾਲ ਨਗਰ ਕੀਰਤਨ ਮਨਾ ਰਹੇ ਹੋਵਾਂਗੇ ਲੇਕਿਨ ਜਿਹੜੇ ਦੂਜੇ ਸਾਡੇ ਕੋਲ ਗੋਰੇ ਨੇ ਆ ਉਹਨੇ ਉਹ ਕੀ ਕਰ ਰਹੇ ਹੋਣਗੇ ਲੰਗਰ ਛਕ ਰਹੇ ਹੋਣਗੇ ਉਹ ਵੇਖ ਰਹੇ ਹੋਣਗੇ ਕਿ ਦੇਖੋ ਸਿੱਖੋ ਆਪਣੀ ਧਰਮ ਦੀ ਕਿਸ ਤਰੀਕੇ ਨਾਲ ਉਹ ਸੇਵਾ ਕਰਦੇ ਪਏ ਨੇ ਕਿ ਲੰਗਰ ਛਕ ਕੇ ਉਹ ਲੰਗਰ ਦੀ ਮਰਿਆਦਾ ਸੱਚਾ ਸੌਦਾ ਗੁਰਦੁਆਰਾ ਸੱਚਾ ਸੌਦਾ ਪਾਕਿਸਤਾਨ ਤੋਂ ਸਟਾਰਟ ਹੋਈ
ਜੀ
ਉਸ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕੋਈ ਵੀ ਪਾਕਿਸਤਾਨ ਜਾਵੇ ਮੈਨੂੰ ਕਹਿੰਦਾ ਕਿ ਤੁਸੀਂ ਜੋ ਮਰਜ਼ੀ ਕਰੋ ਪਰ ਇੱਕ ਵਾਰੀ ਸੱਚਾ ਸੌਦਾ ਗੁਰਦੁਆਰੇ ਚ ਜਾ ਕੇ ਲੰਗਰ ਦੀ ਸੇਵਾ ਜ਼ਰੂਰ ਕਰੋ
ਜੀ
ਔਰ ਲੰਗਰ ਦੀ ਸੇਵਾ ਚ ਕੀ ਕਿ ਤੁਸੀਂ ਉਹ ਲੱਭੋ ਕਿ ਗੁਰੂ ਨਾਨਕ ਪਾਤਸ਼ਾਹ ਨੇ ਵੀ ਇਸ ਜਗ੍ਹਾ ਤੇ ਲੰਗਰ ਛਕਾਇਆ ਸੀ ਤੇ ਉਹ ਖੁਸ਼ਬੂ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਉਹ ਜ਼ਰੂਰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ ਤੇ ਜਦੋਂ ਤੁਸੀਂ ਉਹ ਮਹਿਸੂਸ ਕਰੋਗੇ ਚਾਹੇ ਨਨਕਾਣਾ ਸਾਹਿਬ ਚਾਹੇ ਕਰਤਾਰਪੁਰ ਸਾਹਿਬ ਚ ਜਾ ਕੇ ਤੇ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਸਫਲ ਹੋ ਜਾਏਗੀ
ਬਹੁਤ ਬਹੁਤ ਧੰਨਵਾਦ ਤੁਹਾਡੀ ਗੱਲਬਾਤ ਜਿਹੜੀ ਇਸੇ ਢੰਗ ਨਾਲ ਜਾਰੀ ਰਹੇਗੀ ਆਰਫਾ ਜੀ ਦਾ ਅਗਲਾ ਪ੍ਰੋਗਰਾਮ ਉਹ ਕਿਸੇ ਬੰਦੇ ਨੇ ਫਰਿੱਜ ਲੈ ਲਈ ਨਾ ਤੇ ਉਹ ਜਵਾਕਾਂ ਨੂੰ ਰੋਟੀ ਨਾ ਖਾਣ ਦਿਆ ਕਰੇ ਵੀ ਜੇ ਹੁਣੇ ਸਾਰਾ ਕੁਝ ਖਾ ਲਿਆ ਫਰਿੱਜ ਕੁਛ ਨੀ ਰੱਖਣਾ ਜੇ ਮੈਂ ਆਪਾਂ ਸਾਰੀਆਂ ਗੱਲਾਂ ਹੁਣੇ ਕਰ ਲਈਆਂ ਤਾਂ ਉਹਨਾਂ ਨੇ ਕਰਨਾ ਕੀ ਹੈ ਜੀ
ਅੱਛਾ
ਬੜੀ ਖੁਸ਼ੀ ਹੋਈ
ਤੁਸੀਂ ਕਹਿ ਰਹੇ ਕਿ ਉਹਨਾਂ ਨੇ ਫਰਿੱਜ ਲੈ ਲਈ ਆਰਫਾ ਜੀ ਨੇ ਠੀਕ ਹੈ ਵੈਸੇ ਮੈਂ ਉਹਨਾਂ ਦਾ ਵੀ ਬੜਾ ਧੰਨਵਾਦੀ ਹਾਂ ਉਹਨਾਂ ਨਾਲ ਵੀ ਪ੍ਰੋਗਰਾਮ ਕਰਾਂਗੇ ਤੇ ਬਾਕੀਆਂ ਗੱਲਾਂ ਅਸੀਂ ਕਰਾਂਗੇ
ਬਹੁਤ ਬਹੁਤ ਧੰਨਵਾਦ ਤੁਸੀਂ ਆਏ ਬੜੀ ਖੁਸ਼ੀ ਹੋਈ ਮੁੜ ਕੇ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਰਦਾਰ ਅਮਰਿੰਦਰਪਾਲ ਸਿੰਘ ਜੀ ਜਿਹੜੇ ਕਿ ਪਾਕਿਸਤਾਨ ਤੋਂ ਨੇ ਔਰ ਪੀਟੀਆਈ ਦੇ ਨਾਲ ਵਾਬਸਤਾ ਨੇ ਔਰ MLA ਰਹਿ ਚੁੱਕੇ ਨੇ ਤੇ ਜਿਹੜੇ ਪਾਕਿਸਤਾਨ ਕੋਰੀਡੋਰ ਆ ਉਹਦੇ ਸਾਬਕਾ ਸਪੋਕਸਪਰਸਨ ਵੀ ਨੇ ਮੇਰੇ ਨਾਲ ਸਾਡੇ ਦੋ ਵੀਰ ਨੇ ਜੀ ਲਾਈਨ ਤੇ ਅਵਤਾਰ ਕਟਾਰੀਆ ਜੀ ਤੇ ਜਸਵੀਰ ਹੁੰਦਲ ਜੀ ਪਹਿਲਾਂ ਕਟਾਰੀਆ ਸਰ ਨਾਲ ਗੱਲਬਾਤ ਕਰਦੇ ਜੀ ਆਇਆਂ ਨੂੰ ਸਵਾਗਤ ਹੈ ਜੀ ਲੰਘਿਓ
ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਐਂਡ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਕੀ ਅੱਜ ਕੱਲ ਚੱਲਦਾ ਭਾੜਾ
ਭਾੜਾ ਜੀ ਅੱਜ ਕੱਲ ਹੈ ਹੀ ਜਬਰਦਸਤ ਭਾੜਾ ਲੈ ਕੇ ਆਇਆ 17 ਮਈ ਤੇ ਸਿਰਫ 3 ਸੀਟਾਂ ਭਾੜਾ ਇੰਨਾ ਰੀਜਨੇਬਲ ਲਾਈਕ ਕਹੂਗਾ ਜੀ ਮੈਂ ਵੀ ਜਾਣਾ ਪਰ ਤੁਸੀਂ ਨੀ ਕਹਿਣਾ ਤੁਸੀਂ ਜਾਣਾ ਕਿਉਂਕਿ ਤੁਸੀਂ ਜਾਣਾ ਨੀ ਮੈਨੂੰ ਪਤਾ ਵਾ ਉਸ ਟਾਈਮ ਬਿਜ਼ੀ ਹੋਣਾ
ਜੀ
699 ਦਾ ਜੀ ਸਿਰਫ 3 ਸੀਟਾਂ $699 ਦੇ ਵਿਚ 3 ਸੀਟਾਂ ਅਵੇਲੇਬਲ ਪਈਆਂ ਆਪਣੇ ਕੋਲੇ 17 ਮਈ ਨੂੰ ਜੇ ਜਾਣਾ ਹੋਵੇ 1-way ਟਿਕਟ ਹੈ ਜੀ ਦੋ ਬੈਗਾਂ ਦੇ ਨਾਲ 699 ਦੀ ਇਹ ਹੈ ਜੀ 17 ਮਈ ਤੇ ਇਹ ਸਿਰਫ ਹਾਂ
ਠੀਕ ਹੈ
ਇਹ 17 ਮਈ ਤੇ ਹੋਏਗੀ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਨਾ ਜੀ ਬਾਕੀ $750-$730 ਤੋਂ ਵੀ ਸ਼ੁਰੂ ਹੋ ਜਾਂਦੀਆਂ ਹੈਗੀਆਂ ਸਾਰੀਆਂ ਸੀਟਾਂ
ਠੀਕ ਹੈ
$730 ਤੋਂ ਸ਼ੁਰੂ ਹੋ ਕੇ $890 ਤੱਕ ਜਾਂਦੀਆਂ ਹਰ ਵੱਖਰੇ ਵੱਖਰਾ ਰੇਟ ਹੋਊਗਾ ਪਰ ਆਹ ਜਿਹੜੀ 699 ਦੱਸੀ ਆ ਇਹ ਸਿਰਫ 3 ਸੀਟਾਂ ਹੀ ਅਵੇਲੇਬਲ ਆ ਜਿਹੜੀਆਂ ਕਿ ਆਪਾਂ ਨੂੰ 17 ਮਈ ਤੇ ਮਿਲ ਜਾਣਗੀਆਂ ਤੇ ਬਾਕੀ ਅੰਮ੍ਰਿਤਸਰ ਦੀ ਵੀ ਟਿਕਟ $949 ਤੋਂ 1-way ਤੇ $1599 ਦੀ ਅੰਮ੍ਰਿਤਸਰ ਦੀ ਰਿਟਰਨ ਟਿਕਟ ਮਿਲ ਜੇਗੀ ਜੀ ਤੁਹਾਨੂੰ ਮਈ ਤੇ ਜੂਨ ਦੇ ਵਿਚ ਜਾ ਕੇ
ਠੀਕ ਹੈ
ਰਿਟਰਨ ਟਿਕਟ $1599 ਦੀ ਇੱਕ ਬੈਗ ਦੀ ਤੇ $1690 ਦੀ ਜਿਹੜੀ ਸਟਾਰਟਿੰਗ ਹੋ ਜਾਂਦੀ ਹੈ ਦਿੱਲੀ ਦੀ ਟਿਕਟ ਵੀ ਮਿਲ ਜਾਂਦੀ ਹੈ ਜੀ ਜੇ ਆਪਾਂ ਰਿਟਰਨ ਲੈਣੀ ਹੋਵੇ ਤਾਂ ਬਾਕੀ ਜਿਵੇਂ ਕਹਿ ਲੋ ਵੀ ਲਹਿੰਦੇ ਪੰਜਾਬ ਤੇ ਤੁਹਾਨੂੰ ਪ੍ਰਾਈਜ ਆਲਵੇਜ ਭੇਜੀ ਦੇ ਆ ਆਪਾਂ ਲਹਿੰਦਾ ਪੰਜਾਬ ਆ ਜਿਹੜਾ ਬਹੁਤ ਸੋਹਣਾ ਪ੍ਰਾਈਜ ਚੱਲਦਾ ਪਿਆ ਜੀ ਵਨ ਵੇ ਟਿਕਟ ਆਪਾਂ ਲਾਹੌਰ ਲੈ ਕੇ ਜਾਂਦੇ ਹੈਗੇ ਆ ਜੀ ਤੇ ਇਹ ਪੈਂਦੀ ਹੈਗੀ ਜੀ ਆਪਾਂ ਨੂੰ ਸਿਰਫ ਤੇ ਸਿਰਫ $1,075 ਦੀ ਕਰਾਚੀ ਲੈ ਕੇ ਜਾਂਦੇ ਆ $1,080 ਦੀ ਤੇ ਇਸਲਾਮਾਬਾਦ $995 ਦੀ ਤੇ ਇਹੀ ਰਿਟਰਨ ਟਿਕਟਾਂ ਲੈਣੀਆਂ ਹੁਣ $1,945 ਦੀ ਹੈਗੀ ਲਾਹੌਰ ਦੀ ਇਸਲਾਮਾਬਾਦ ਦੀ ਹੈਗੀ $2,020 ਦੀ ਤੇ ਕਰਾਚੀ ਦੀ $1,860 ਦੀ ਤੇ ਜੇ ਕਿਸੇ ਨੇ ਕਰੇਬੀਅਨ ਵੀ ਅਰਾਊਂਡ ਦਾ ਵਰਲਡ ਟਿਕਟ ਰਾਣਾ ਸਾਹਿਬ ਜਿੱਥੋਂ ਦੀ ਮਰਜ਼ੀ ਲੈਣੀ ਹੋਵੇ ਸਭ ਤੋਂ ਚੀਪੈਸਟ ਟਿਕਟ ਕਟਾਰੀਆ ਟੂਰ ਐਂਡ ਟਰੈਵਲ ਲਊਗਾ ਮੈਚ ਵੀ ਕਰਕੇ ਦੇਵਾਂਗੇ ਪ੍ਰਾਈਸ ਸਾਨੂੰ ਸ਼ੋਅ ਕਰ ਦੋ ਅਸੀਂ ਤੁਹਾਨੂੰ ਮੈਚ ਵੀ ਕਰ ਦਾਂਗੇ ਕੋਈ ਦਿੱਕਤ ਨਹੀਂ ਤੇ ਜੇ ਕਿਸੇ ਨੇ ਕਰੇਬੀਅਨ ਜਾਣਾ ਚਾਹੁੰਦੇ ਕੋਈ ਮੈਕਸੀਕੋ ਜਾਣਾ ਚਾਹੁੰਦਾ ਮੈਕਸੀਕੋ $1,170 ਦਾ ਤੇ ਡੋਮਿਨਿਕਨ $1,230 ਦਾ ਇਹ ਹੈਗਾ ਮਈ ਦਾ ਪ੍ਰਾਈਸ ਬਾਕੀ $899 ਦੇ ਵੀ ਕਈ ਡੇਟਾਂ ਤੇ ਹਰ ਡੇਟ ਤੇ ਵੱਖਰਾ ਵੱਖਰਾ ਪ੍ਰਾਈਜ਼ ਹੈ ਜੀ ਤੇ ਬਾਕੀ ਰਹਿ ਗਈ ਜੀ ਗੱਲ ਪੇਪਰ ਵਰਕ ਦੀ ਕਟਾਰੀਆ ਟੂਰ ਐਂਡ ਟਰੈਵਲ ਇੱਕ ਇਹੋ ਜਿਹੀ ਜਗ੍ਹਾ ਜਿਹੜਾ ਕਿ ਤੁਹਾਨੂੰ ਟਰੈਵਲ ਰਿਲੇਟਡ ਕਿਤੇ ਵੀ ਜਾਣਾ ਹੋਵੇ ਕੋਈ ਪੇਪਰ ਵਰਕ ਜਿਵੇਂ ਇੰਡੀਆ ਦਾ ਵੀਜ਼ਾ ਲੈਣਾ ਪਾਸਪੋਰਟ ਰਿਨਿਊ ਕਰਾਉਣਾ ਉਸੇ ਦੀ ਕੋਈ ਸਰਵਿਸਿਸ ਲੈਣੀ ਹੈ ਜਾਂ PCC ਲੈਣੀ ਹੈ ਜਾਂ ਕੋਈ UK ਵੀਜ਼ਾ US ਵੀਜ਼ਾ ਤੇ ਜਾਂ ਯੂਰਪ ਦਾ ਵੀਜ਼ਾ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਮਿਡਲ ਈਸਟ ਦਾ ਨੇਪਾਲ ਦਾ ਵੀਜ਼ਾ ਪੀਆਰ ਕਾਰਡ ਐਕਸਪਾਇਰ ਹੋ ਗਿਆ ਜਾਂ ਸਿਟੀਜ਼ਨ ਦੇ ਪੇਪਰ ਭਰਾਉਣੇ ਆ ਇੱਕੋ ਹੀ ਸ਼ਰਤ ਥੱਲੇ ਸਭ ਤੋਂ ਦਿਨ ਕਟਾਰੀਆ ਟਰੈਵਲ ਖੁੱਲਦਾ ਜੀ ਜਿਹੜਾ ਕਿ ਦੋਨੇ ਆਫਿਸ ਇੱਕ ਡੈਰੀ ਐਂਡ ਏਅਰਪੋਰਟ ਦੇ ਉੱਤੇ ਹੈ ਜੀ 2883 ਡੈਰੀ ਰੋਡ ਈਸਟ ਦੂਸਰਾ ਗੌਰ ਐਂਡ ਬਰੇਜ਼ਰ ਬ੍ਰਾਮਟਨ ਦੇ ਵਿੱਚ 4550 ਬਰੇਜ਼ਰ ਰੋਡ ICIC ਬੈਂਕ ਵਾਲੇ ਪਲਾਜ਼ੇ ਦੇ ਵਿੱਚ ਕਾਲ ਕਰ ਲਓ 905-678-1200 905-678-1200 ਸਸਤੀਆਂ ਤੋਂ ਸਸਤੀਆਂ ਟਿਕਟਾਂ ਸਾਰੀ ਪੇਪਰ ਵਰਕ ਦੀ ਸਹੂਲਤ ਇੰਸ਼ੋਰੈਂਸ ਪੁੱਛਣੀ ਵੀ ਨਾ ਭੁੱਲਿਆ ਜੀ ਪਲੀਜ਼ ਇੰਸ਼ੋਰੈਂਸ ਵੀ ਪੁੱਛਿਆ ਕਰੋ ਕਿਉਂਕਿ ਟਿਕਟਾਂ ਅੱਜ ਕੱਲ ਨਾਨ ਰਿਫੰਡੇਬਲ ਨਾਨ ਚੇਂਜੇਬਲ ਹੁੰਦੀਆਂ ਉਹ ਤੁਹਾਡਾ ਹੀ ਬੈਨੀਫਿਟ ਹੁੰਦਾ ਜੀ
ਬਹੁਤ ਬਹੁਤ
ਕਰ ਲੋ ਜਲਦੀ ਜਲਦੀ
ਥੈਂਕ ਯੂ ਸਰ 670-1200 ਤੁਸੀਂ ਜੀ ਆਇਆਂ ਨੂੰ ਸਵਾਗਤ ਹੈ ਨੰਗਿਓ
ਧੰਨਵਾਦ ਜੀ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਜੀ
ਸੋ ਅੱਜ ਸਮਾਂ ਥੋੜਾ ਜਿਹਾ ਸੀਮਿਤ ਰਹਿ ਗਿਆ ਆਪਣੇ ਕੋਲ ਤੇ ਦੱਸੋ ਪੈਸੇ ਧੇਲੇ ਦਾ ਜਿਹੜੇ ਬੰਦੇ ਬੜਾ ਵਿਚਾਰੇ ਔਖੇ ਇਹਨਾਂ ਦਿਨਾਂ ਦੇ ਵਿੱਚ ਹੋਏ ਆ ਜਿਨ੍ਹਾਂ ਨੂੰ ਲੱਗਦਾ ਨਹੀਂ ਵੀ ਕਿਸੇ ਪਾਸੇ ਸੁੱਖ ਦਾ ਸਾਹ ਆਉਂਦਾ ਕਿਵੇਂ ਦਵਾਓਗੇ ਸੁੱਖ ਦਾ ਸਾਹ
ਹਾਂ ਬਿਲਕੁਲ ਰਾਣੇ ਭਾਜੀ ਕੈਨੇਡੀਅਨ ਕਾਨੂੰਨ ਆ ਜੀ ਜਿਸ ਕਾਨੂੰਨ ਦੇ ਤਹਿਤ ਜੇ ਕਿਸੇ ਵੀ ਭੈਣ ਭਰਾ ਨੂੰ ਲੱਗਦਾ ਉਹਨਾਂ ਦੇ ਲਏ ਹੋਏ ਕਰਜ਼ੇ ਉਹਨਾਂ ਕੋਲ ਮੈਨੇਜ ਨਹੀਂ ਹੋ ਰਹੇ ਜਾਂ ਉਹ ਵਾਪਸ ਨਹੀਂ ਕੀਤੇ ਜਾ ਸਕਦੇ ਤਾਂ ਉਹ ਇਸ ਕਾਨੂੰਨ ਮੁਤਾਬਕ ਆਪਣੇ ਕਰਜ਼ੇ ਮਾਫ਼ ਕਰਵਾ ਸਕਦੇ ਨੇ ਜੀ ਕਾਨੂੰਨ ਦੇ ਤਹਿਤ 75% ਤੱਕ ਦਾ ਜਿਹੜਾ ਕਰਜ਼ਾ ਵਾ ਉਹ ਮਾਫ਼ ਕਰਵਾਇਆ ਜਾ ਸਕਦਾ ਜਿਹੜਾ 25% ਬਚਦਾ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ ਇਸ ਦੇ ਵਿੱਚ ਪਰਸਨਲ ਕਰਜ਼ੇ ਬਿਜ਼ਨਸ ਦੇ ਕਰਜ਼ੇ ਇਨਕਲੂਡ ਕੀਤੇ ਜਾ ਸਕਦੇ ਨੇ ਕਿਸੇ ਵੀ ਭੈਣ ਭਰਾ ਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਸਾਡੇ ਨਾਲ ਆਫਿਸਲਾਈਨ ਤੇ ਕੰਟੈਕਟ ਕਰ ਸਕਦੇ ਨੇ 416-500-2100 ਨੰਬਰ ਤੇ
ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਯੂਜ਼ਡ ਅਪਲਾਈਸਿਸ ਲੈਣੇ ਨੇ ਤੇ 2857 ਡੈਰੀ ਰੋਡ ਈਸਟ ਤੇ ਪਹੁੰਚੋ $250 ਤੋਂ ਲੈ ਕੇ ਫ੍ਰਿਜ ਸਟੋਵ ਵਾਸ਼ਰ ਤੁਹਾਨੂੰ ਉੱਥੇ ਮਿਲ ਜਾਣਾ 647-551-1690 ਪ੍ਰਦੀਪ ਗੋਇਲ ਦੇ ਨਾਲ ਸੰਪਰਕ ਕਰਨਾ ਜੇ ਤੁਸੀਂ ਕਾਰਾਂ ਦੀ ਇੰਸ਼ੋਰੈਂਸ ਜਿਹੜੀ ਸਸਤੀ ਕਰਾਉਣੀ ਚਾਹੁੰਦੇ ਹੋ 647-278-5003 ਤੇ ਸੰਪਰਕ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਤੁਸੀਂ ਪੱਪੂ ਹਲਵਾਈ ਦਾ ਫੋਨ ਨੰਬਰ ਜਿਹੜਾ ਨੋਟ ਕਰ ਲਓ ਜੀ 647-388-8154 ਆਸਾ ਲਾਇਰ ਦੇ ਅਮਨਦੀਪ ਕਮਲਾ ਹੋਰੀ 905-456-2020 ਰਾਜ ਕਾਰਪਟ ਐਂਡ ਫਲੋਰਿੰਗ 416-953-6233 ਤੇ ਸੰਪਰਕ ਕੀਤਾ ਜਾ ਸਕਦਾ ਏਸ਼ੀਅਨ ਫੂਡ ਸੈਂਟਰ 416-740-3262 ਬਹੁਤ ਸਾਰੀਆਂ ਜਿਹੜੇ ਸੰਦੇਸ਼ ਅੱਜ ਜਿਹੜੇ ਅਜੀ ਹੋ ਰਹੇਗਾ ਜੀ ਕਿਉਂਕਿ ਇੰਪੋਰਟੈਂਟ ਇੰਟਰਵਿਊ ਤੋਂ ਕਰਕੇ ਦਾ ਨਹੀਂ ਲੱਗਾ ਤੇ ਆਪਾਂ ਸੋਮਵਾਰ ਨੂੰ ਬਾਕੀ ਦਾ ਜਿਹੜਾ ਕਹਿ ਲਓ ਵੀ ਕੱਪ ਪੂਰਾ ਕਰ ਦਿਆਂਗੇ ਘੱਟ ਵੱਧ ਬੋਲਿਆ ਗਿਆ ਤੋਂ ਮੁਆਫੀ ਬਾਅਦ ਵਿੱਚ ਗੱਲਬਾਤ ਕਰਨੀ ਹੋਈ ਬਰਾੜ ਸਾਹਿਬ ਦਾ ਫੋਨ ਨੰਬਰ 647-348-3864 ਮੇਰਾ ਫੋਨ ਨੰਬਰ 905-915-8484 ਅਗਲੀ ਮੁਲਾਕਾਤ ਤੱਕ ਰੱਬ ਰੱਖਾ
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
ਦ ਵਿਊਜ਼ ਐਕਸਪ੍ਰੈਸਡ ਔਨ ਦ ਪ੍ਰੋਸੀਡਿੰਗ ਪ੍ਰੋਗਰਾਮ ਮੇ ਨਾਟ ਨੈਸੈਸਰੀਲੀ ਬੀ ਦੋਜ਼ ਆਫ ਦ ਓਨਰ ਔਰ ਮੈਨੇਜਮੈਂਟ ਆਫ WTOR ਰੇਡੀਓ ਸਟੇਸ਼ਨ
अपने प्यारों को पैसे भेजें लैम्प आई के साथ अब आसानी और एतमाद के साथ बेहतरीन रेट्स और मुकम्मल सिक्योरिटी के साथ आज ही ट्रांसफर करें लैम्प आई LEMFI साइन अप करते वक्त रेफर कोड ECAN का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैश बैक हासिल करें और बस यही नहीं अपने दोस्तों और फैमिली को भी रेफर करें और हर रेफर पर आप दोनों पाएंगे $20-$20 तो आज ही विजिट करिए LEMFI.com LEMFI.com
मेरी पूरे साल की सेविंग $400 हुई है
मेरी सेविंग $350
और मेरी सेविंग सबसे ज्यादा हुई है मैंने सेव किए हैं
$2,000.
क्या चमत्कार किया, मुझे भी गुड़ सिखाओ ना।
हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 6472903773 6472903773।
कैनेडियन सोसाइटी ऑफ पीस एंड रिलीफ
एंड ग्रीन डोम इस्लामिक स्कूल्स प्रोजेक्ट के तहत
पेश करते हैं मेस्मराइजिंग स्पिरिचुअल सूफी कव्वाली इवनिंग विद अली जफर।
कलाम जो आपकी रूह में
मई भूलिए मत। पैरामाउंट फाइन फूड सेंटर 5500 रोज चेरी प्लेस इन मिसेस सागा।
विजिट ticketmaster.ca।
स्पॉन्सरशिप या फिर टिकट के लिए कॉल कीजिए डायरेक्ट आमिर शमसी 416-662-7861 या फिर 416-904-2046।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों?